जब लौ नहीं भाग लीलार उदैन, तब लौ भ्रमते फिरते बहुतायो। काल कोर समुद्र मै बूढ़ थे, कब हो मिट है नहीं अरे पछतायो। तत विचार यह मथरा, जग तारन को अवतार बनायो। जपियो जिन अर्जन देव गुरु, फिर संकट जोन गर्भ न आयो। सुकह टल गुर सेविय, अहनिस सहज सुभाए। दर्शन परसै गुरु क, जन्म मरण दुख जाए। होवै सिफत खसाम दी, नूर अरसों कुरसों चटिया। तुद डिठे सच्चे पात सह, मल जन्म जन्म दी कटिया। सज्जन सच्चा पात साहो, सिर सहांद साहो। जिस पास बैठिया सोहिया, सबना दावे साहो।
वाहिगुरु जी गौड़ी, गज नव गज दस गज इक्कीस, पुरिया एक तनाई। साठ सूत नव खंड बहत्तर, पाठ लगो अधकाई। गज नव गज दस गज इक्कीस।
वाहिगुरु जी का खालसा, वाहिगुरु जी की फतेह। सतगुरु दी साजी नवाजी होई, गुरु की साध संगत जीओ। सतगुरां दी अपार रहमत बख्शिश दा सदका, हर रोज दी तरह होए एकत्र मिलो मेरे पहाई। दुबदा दूर करो लिवलाए, हर नामे के हो वह जोड़ी। गुरमुख बैसहो सफा विछाए, साहिब सतगुरु श्री गुरु ग्रंथ साहिब जी महाराज। तिना सतगुरां दी पावन पवित्र हजूरी च मिल बैठ करके गुरु की बाणी दा मनोहर कीर्तन, रागी जथे गुरमुख प्यारे तिना दी रसना द्वारा सरवण करके आनंद माणदे हां। जो कलजुगी जीवां दी कल्याण दा मुख साधन, सतगुरां ने कीर्तन दी दात बख्शी है। कलयुग मह कीर्तन प्रधाना, गुरमुख जपिए लाए ध्याना। आप तारै सगले कुल तारे, हर दरगह पत स्यों जाएंदा। ऐसा गुरु की बाणी दा मनोहर कीर्तन, उस तों उपरंत शब्द दी विचार गुरमुख प्यारियां दे रसना द्वारा सरवण कर रहे सां। एक अरदास पहाट कीर्त की, गुर रामदास राखो सरणाई। कीर्ती भट ने बेनती करदिया होया कि हे सच्चे पातशाह, कृपा करके अपने चरणा दी शरण विच रख लैणा करो। सो आप रहमत बख्शिश करो, तुहाडे तो बगैर होर कोई दूसरा नजर नहीं आउंदा। गुरु अर्जन साहब दे पवित्र बचन आउंदे ने, हे सच्चे पातशाह, तुमरी सारण तुमारी आसा, तुम ही सज्जन सुहेले। राखो राखन हार दयाला, नानक करके गोले। हे सच्चे पातशाह, तुसी रखण योग हो, तां असी तुहाडी सेवा च बेनती करदे हां। राखन हार दयाला, तुसी दयालु कृपालु रखण हारे हो, इस करके वार वार बेनती करदे हां कि राखो राखन हार दयाला। रख लैणा करो जी, तुसी रखण हार दयालु कृपालु हो। तुहाडा बिरद है सारण परे की राख दयाला, नानक तुमरे बाल गोपाल। ਸ਼ਰਨ ਪਿਆਂ ਦੀ ਲੱਜਿਆ ਰੱਖਦੇ ਹੋ, ਹਰੇਕ 'ਤੇ ਕਿਰਪਾ ਦੇ ਕਰਨ ਹਾਰੇ ਹੋ, ਸਾਨੂੰ ਵੀ ਕਿਰਪਾ ਕਰਕੇ ਸੱਚੇ ਪਾਤਸ਼ਾਹ ਰੱਖ ਲੈਣਾ ਕਰ। ਭੱਟਾਂ ਦਾ ਸਿਰਮੌਰ ਭੱਟ ਭਿੱਖਾ ਗੁਰੂ ਅਮਰਦਾਸ ਮਹਾਰਾਜ ਦੇ ਸੰਬੰਧ ਵਿੱਚ ਉਸਨੇ ਬੇਨਤੀ ਦੇ ਸ਼ਬਦ ਫਰਮਾਏ ਲਿਖੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਹ ਬਚਨ ਸਤਿਗੁਰੂ ਕਿਰਪਾ ਕਰਕੇ ਫਰਮਾਉਂਦੇ ਨੇ। ਭਿੱਖੇ ਭੱਟ ਨੇ ਬੇਨਤੀ ਕੀਤੀ, ਹੇ ਸਤਿਗੁਰੂ ਜੀ, ਅਸੀਂ ਦੁਨੀਆਂ ਵਿੱਚ ਬੜੇ ਸਾਧੂ, ਬੜੇ ਸੰਤ, ਬੜੇ ਲੋਕ ਵੇਖੇ ਨੇ ਔਰ ਬੜੇ ਸਾਧੂ ਮਹਾਤਮਾ ਜਨਾਂ ਦੇ ਵਾਕ ਬਚਨ ਵੀ ਸੁਣੇ ਨੇ। ਸੋ ਪੰਡਿਤ ਲੋਕ, ਵਿਦਵਾਨ ਲੋਕਾਂ ਦੇ ਪਾਸ ਵੀ ਜਾ ਕੇ ਵੇਖਿਆ, ਉਹਨਾਂ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਵੀ ਬੜੀਆਂ ਭਾਰੀ ਸੁਣੀਆਂ, ਪਰ ਸੱਚੇ ਪਾਤਸ਼ਾਹ ਮਨ ਨੂੰ ਧੀਰਜ, ਸ਼ਾਂਤੀ, ਟਿਕਾ, ਆਨੰਦ ਪ੍ਰਾਪਤ ਨਹੀਂ ਹੋਇਆ ਜੋ ਤੁਹਾਡੇ ਦਰਸ਼ਨ ਦੀਦਾਰੇ ਕਰਕੇ ਪ੍ਰਾਪਤ ਹੋਇਆ ਹੈ। ਆਪ ਸਭ ਸੰਸਾਰ ਦੇ ਔਗੁਣਾਂ ਨੂੰ ਕੱਟਣ ਵਾਲੇ ਹੋ, ਕਿਰਪਾ ਕਰਕੇ ਸੱਚੇ ਪਾਤਸ਼ਾਹ ਸਾਡੇ ਔਗਣ ਵੀ ਕੱਟ ਦਿਓ ਅਤੇ ਆਪਣੀ ਸ਼ਰਨ ਵਿੱਚ ਰੱਖ ਲਓ। ਕਈ ਵਾਰ ਇਹ ਬਚਨ ਪੜਿਆ ਹੋਵੇਗਾ, ਰਹਿਓ ਸੰਤ ਹੋਣ ਟੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀਆ ਹੈ ਮੁਖੋ ਇਹ ਪੰਡਿਤ ਮਿੱਠੇ, ਬਰਸ ਏਕ ਹੋਂ ਫੇਰਿਓ ਕਿਨੈ ਨਹੁ ਪਰਚਾਉ ਲਾਇਓ, ਕਹਿਤੇ ਹੈ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲੱਗੇ ਤਿਨਕੇ ਗੁਣ ਹਉ ਕਿਆ ਕਹੋ, ਗੌਰ ਦਈਏ ਮਿਲਾਇਓ ਭਿੱਖਿਆ ਜੇਵ ਤੂੰ ਰੱਖ ਹੈ ਤਿਵ ਰਹੋ। ਸੋ ਭਿੱਖਾ ਪੱਟ ਬੇਨਤੀ ਕਰਦਾ, ਜਿਵੇਂ ਸੱਚੇ ਪਾਤਸ਼ਾਹ ਆਪ ਰੱਖੋਗੇ ਉਸ ਤਰ੍ਹਾਂ ਹੀ ਰਹਿਣ ਨੂੰ ਤਿਆਰ ਹਾਂ, ਸੋ ਆਪਣੇ ਚਰਨਾਂ ਦੀ ਸ਼ਰਨ ਵਿੱਚ ਕਿਰਪਾ ਕਰਕੇ ਰੱਖ ਲੈਣਾ ਕਰੋ। ਜਿੰਨੇ ਦੁਨੀਆਂ ਭਰ ਦੇ ਫਲ ਨੇ, ਜੋ ਦੁਨੀਆਂ ਦੀਆਂ ਵਸਤੂਆਂ ਮਨੁੱਖ ਚਾਹੁੰਦਾ ਹੈ, ਭੱਟਾਂ ਨੇ ਬੇਨਤੀ ਕੀਤੀ, ਸਤਿਗੁਰੂ ਤੁਹਾਡੇ ਦਰਬਾਰ ਵਿੱਚੋਂ ਪ੍ਰਾਪਤ ਹੁੰਦੀਆਂ ਨੇ, ਤੁਹਾਡੇ ਦਰਸ਼ਨ ਕਰਨ ਦੇ ਨਾਲ ਹੀ ਸਭ ਵਡਿਆਈਆਂ, ਸਭ ਦਾਤਾਂ, ਜੋ ਕੁਝ ਵਸਤੂ ਮਨੁੱਖ ਨੂੰ ਚਾਹੀਦੀ ਹੈ ਉਹ ਸਭ ਵਸਤੂਆਂ ਦੇ ਦੇਣ ਵਾਲੇ ਤੁਸੀਂ ਹੋ। ਉਹ ਕਿਹੜੀ ਵਸਤੂ ਹੈ ਜਿਹੜੀ ਸਤਿਗੁਰੂ ਤੁਹਾਡੇ ਦਰਸ਼ਨ ਦੀਦਾਰ ਵਿੱਚੋਂ ਪ੍ਰਾਪਤ ਨਹੀਂ ਹੁੰਦੀ? ਸਭ ਵਡਿਆਈਆਂ ਤੁਹਾਡੇ ਦਰਸ਼ਨਾਂ ਨਾਲ ਹੀ ਪ੍ਰਾਪਤ ਹੋ ਜਾਂਦੀਆਂ ਨੇ। ਗੁਰੇ ਅਮਰਦਾਸ ਪਰਸੀਐ ਪਹੁੰਮ ਪਾਤਕ ਬਿਨਾਸ ਹੈ, ਹੇ ਗੁਰੂ ਅਮਰਦਾਸ ਤੁਹਾਡੇ ਪਰਸਣ ਨਾਲ, ਦਰਸ਼ਨ ਦੀਦਾਰ ਕਰਨ ਨਾਲ, ਛੋਹਣ ਦੇ ਨਾਲ ਧਰਤੀ ਉੱਪਰ ਕੀਤੇ ਹੋਏ ਜੀਵਾਂ ਦੇ ਜਿੰਨੇ ਪਾਪ ਨੇ ਉਹ ਸਭ ਨਸ ਜਾਂਦੇ ਨੇ। ਏਡੇ ਵੱਡੇ ਤੁਸੀਂ, ਤੁਹਾਡੇ ਦਰਸ਼ਨ ਦੀਦਾਰਿਆਂ ਦਾ ਫਲ ਹੈ ਪਹੁੰਮ ਪਾਤਕ ਬਿਨਾਸ ਹੈ। ਗੁਰੇ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸ ਹੈ, ਗੁਰੇ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁੱਕੇ ਹੈ, ਗੁਰੇ ਅਮਰਦਾਸ ਪਰਸੀਐ ਅਪਹੁ ਲੱਭੈ ਗਉ ਚੁੱਕੇ ਹੈ, ਇੱਕ ਬਿਨ ਦੁਗੁਣ ਜੋ ਤਉ ਰਹਿ, ਜਾ ਸੁਮੰਤਰ ਮਾਨਵ ਹੈ ਲਹਿ, ਜਾਲਪਾ ਪਦਾਰਥ ਇੱਤੜੇ ਗੁਰੇ ਅਮਰਦਾਸ ਡਿੱਠੇ ਮਿਲਹਿ। ਦੁਨੀਆਂ ਭਰ ਦੇ ਜਿੰਨੇ ਫਲ ਨੇ ਮੇਰੇ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਦੀਦਾਰ ਕਰਨ ਨਾਲ ਹੀ ਪ੍ਰਾਪਤ ਹੋ ਜਾਂਦੇ ਨੇ, ਜਿਵੇਂ ਜਾਣਦੇ ਹੋ ਸੱਚੇ ਪਾਤਸ਼ਾਹ ਤਿਵੇਂ ਹੀ ਰੱਖ ਲਓ। ਇਸੇ ਤਰ੍ਹਾਂ ਕੀਰਤ ਭੱਟ ਵੀ ਬੇਨਤੀ ਕਰਦਾ, ਸੱਚੇ ਪਾਤਸ਼ਾਹ ਤੁਹਾਡੇ ਗੁਰਸਿੱਖ ਸੰਗਤਾਂ ਦੁਆਰਾ ਤੇਰੀ ਪ੍ਰਾਪਤੀ ਤੇ ਚੱਲਣ ਵਾਲਾ ਜਿਹੜਾ ਰਸਤਾ ਨਾ ਭਾਉ ਭਗਤੀ ਦਾ ਉਹ ਸੁਣਿਆ ਹੈ, ਸੋ ਕਿਰਪਾ ਕਰੋ ਸੱਚੇ ਪਾਤਸ਼ਾਹ ਐਸੇ ਰਸਤੇ ਤੇ ਚੱਲ ਸਕੀਏ ਜਿਸ ਕਰਕੇ ਤੇਰੀ ਰਹਿਮਤ ਹੋ ਸਕੇ। ਬੜੇ ਬੜੇ ਜੀਵਾਂ ਦੀ ਕਲਿਆਣ ਕੀਤੀ, ਬੜਿਆਂ ਨੂੰ ਭਾਗ ਲਾਏ ਸੱਚੇ ਪਾਤਸ਼ਾਹ, ਸਤਿਯੁਗ ਤੋਂ ਲੈ ਕਰਕੇ ਜਿੰਨੇ ਵੀ ਰੱਬ ਦੇ ਪਿਆਰੇ ਐਸੇ ਪਰਮੇਸ਼ਰ ਦੀ ਯਾਦ ਵਿੱਚ ਜੁੜੇ, ਸਭ ਦੀ ਲਾਜ, ਸਭ ਦੀ ਪੈਜ ਪ੍ਰਤਿਗਿਆ ਗੁਰੂ ਰਾਮਦਾਸ ਤੁਸੀਂ ਰੱਖਣ ਵਾਲੇ ਹੋ। ਸੋ ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਖ ਸਫਾਰੇ ਕਰ ਆਜ, ਹੁਣ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਛੀਨਤ ਬਸਤਰ ਦੀਨ ਬਹੁ ਸਾਜ, ਸੁਦਾਮਾ ਅਪਦਾ ਤੇ ਰਾਖਿਆ, ਗਣਕਾ ਪੜਤ ਪੂਰੇ ਤੇ ਕਾਜ, ਸ੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ, ਆਪ ਰਾਖੋ ਦਾਸ ਭਾਟ ਕੀ ਲਾਜ। ਸੱਚੇ ਪਾਤਸ਼ਾਹ ਜਿਵੇਂ ਜਾਣਦੇ ਹੋ ਸਾਡੀ ਵੀ ਲਾਜ ਰੱਖ ਲਓ, ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆਏ ਹਾਂ, ਔਗਣਾਂ ਦੇ ਭਰੇ ਹੋਏ ਐਂ, ਕਦੇ ਕੋਈ ਮਾਣ ਨਹੀਂ ਕਰ ਸਕਦਾ ਕਿ ਮੈਂ ਕੋਈ ਗੁਨਾਹਗਾਰ ਨਹੀਂ ਜਾਂ ਮੈਂ ਗਲਤੀ ਨਹੀਂ ਕਰ ਸਕਦਾ। ਜਿਨ੍ਹਾਂ ਨੇ ਪਾਇਆ ਉਹਨਾਂ ਨੇ ਨਿਮਰਤਾ ਦੇ ਅੰਦਰੋਂ ਪਾਇਆ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਜਿਸ ਰਾਗ ਦੀ ਕਥਾ ਚੱਲ ਰਹੀ ਹੈ ਗੌੜੀ ਦੀ, ਇਸੇ ਗੌੜੀ ਰਾਗ ਦੇ ਵਿੱਚ ਗੌੜੀ ਚੇਤੀ ਮਹੱਲਾ ਪਹਿਲਾ, ਕਤਕੀ ਮਾਈ ਬਾਪ ਕਤ ਕੇਰਾ ਕਿੱਦੂ ਥਾਵ ਹਮ ਆਏ, ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਉਪਾਏ, ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਕਹੇ ਨਾ ਜਾਨੀ ਔਗਣ ਮੇਰੇ, ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਕੁਲੀ ਮਹਿਆਏ, ਕੇਤੇ ਪੰਖ ਉਡਾਏ, ਹਟ ਪੱਟਣ ਵਿੱਚ ਮੰਦਰ ਭੰਨੇ ਕਰ ਚੋਰੀ ਕਰ ਆਵੇ, ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛੁਪਾਵੇ। ਤਾਂ ਹਜ਼ੂਰ ਕਹਿੰਦੇ ਨੇ ਜੇਤਾ ਸਮੁੰਦ ਸਾਗਰ ਨੀਰ ਭਰਿਆ, ਇਹ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਬਚਨ ਨੇ। ਹੇ ਮਾਲਕ ਜਿੰਨਾ ਸਮੁੰਦਰ ਪਾਣੀ ਨਾਲ ਭਰਿਆ ਹੋਇਆ ਹੈ ਉਹਦਾ ਪਾਣੀ ਤੋਲਿਆ ਮਿਣਿਆ ਨਾਪਿਆ ਨਹੀਂ ਜਾ ਸਕਦਾ ਸਮੁੰਦਰ ਦਾ ਕਿੰਨਾ ਪਾਣੀ ਹੈ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਉਹਨੇ ਸਾਡੇ ਵਿੱਚ ਔਗਣ ਭਰੇ ਹੋਏ ਨੇ, ਇੰਨੇ ਔਗਣਾਂ ਦੇ ਭਰੇ ਹੋਏ ਹੈ। ਇਹ ਸ਼ਬਦ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਸਾਨੂੰ ਕਿੱਡੀ ਸੁੰਦਰ ਸਿੱਖਿਆ ਦੇ ਰਹੇ ਨੇ। ਸਿੱਖਾ ਕਦੇ ਮਾਣ ਨਾ ਕਰੀ ਵੀ ਮੇਰੇ 'ਚ ਕੋਈ ਔਗਣ ਨਹੀਂ, ਮੇਰੇ ਵਰਗਾ ਹੋਰ ਕੋਈ ਸਿਆਣਾ ਕੋਈ ਦਾਨਾ ਹੈ ਹੀ ਕੋਈ ਨਹੀਂ, ਇਹ ਨਾ ਕਰੇ ਖਿਆਲ ਕਰੇ। ਜਿਨ੍ਹਾਂ ਨੇ ਪ੍ਰਾਪਤ ਕੀਤਾ ਕੁਝ ਲਿਆ ਹੈ ਉਹਨਾਂ ਨੇ ਨਿਮਰਤਾ ਦੇ ਵਿੱਚੋਂ ਹੀ ਕੁਝ ਪ੍ਰਾਪਤ ਕੀਤਾ, ਹੰਕਾਰੀਆਂ ਨੂੰ ਕਦੇ ਨਹੀਂ ਮਿਲਦਾ। ਸੋ ਸਤਿਗੁਰੂ ਕਹਿੰਦੇ ਨੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ਼ ਮਿਹਰ ਉਪਾਵਹੋ ਡੁੱਬਦੇ ਪੱਥਰ ਤਾਰੇ, ਜੀਆੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ। ਐਸਾ ਪਵਿੱਤਰ ਨਿਮਰਤਾ ਦਾ ਸ਼ਬਦ ਮੇਰੇ ਸਤਿਗੁਰੂ ਫਰਮਾਉਂਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੇ ਤੁਰਕੀ ਬਾਣੀ ਦਾ ਜਹਾਜ਼ ਰਚਿਆ, ਉਹਨਾਂ ਸਤਿਗੁਰਾਂ ਦੇ ਪਵਿੱਤਰ ਬਚਨ ਵੀ ਥਾਂ ਥਾਂ ਹੀ ਸਾਰੇ ਸਰੂਪਾਂ ਦੇ ਬਚਨ ਪੜ੍ਹ ਲਈਏ, ਕਿੱਡੇ ਨਿਮਰਤਾ ਦੇ ਭਰੇ ਹੋਏ ਨੇ। ਹੇ ਸੱਚੇ ਪਾਤਸ਼ਾਹ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ, ਅਸੀਂ ਮੂਰਖ ਹਾਂ ਸੱਚੇ ਪਾਤਸ਼ਾਹ ਸਾਡੀ ਕੀ ਗੱਲ ਕਰਨੀ ਹੈ, ਅਲਪੱਗ ਹਾਂ ਤੋਸ਼ ਹਾਂ ਗੁਨਾਹਾਂ ਦੇ ਭਰੇ ਹੋਏ ਹੈ, ਔਗਣੀ ਭਰਿਆ ਸਰੀਰ ਹੈ ਕਿਉਂ ਸੰਤੋ ਨਿਰਮਲ ਹੋਏ, ਅਸੀਂ ਖਤੇ ਬਹੁਤ ਕਮਾਵਦੇ ਕਿਸੇ ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਹੋ ਹਉ ਪਾਪੀ ਵੱਡ ਗੁਨਹਗਾਰ, ਹਰ ਜੀਓ ਲੇਖੇ ਵਾਰ ਨ ਆਵਈ ਤੂੰ ਬਖਸ਼ ਮਿਲਾਵਣ ਹਾਰ। ਬਹੁਤੇ ਔਗਣਾਂ ਦੇ ਭਰੇ ਹੋਏ ਹੈ ਸੱਚੇ ਪਾਤਸ਼ਾਹ, ਜਿਵੇਂ ਜਾਣਦੇ ਹੋ ਜਿਉਂ ਜਾਣਨਾ ਹੋ ਤਿਉਂ ਰਾਖ, ਹਰ ਪ੍ਰਭ ਤੇਰੇ ਆ, ਕੇਤੇ ਗਣੋ ਅਸੰਖ ਅਵਗੁਣ ਮੇਰੇ ਆ। ਸੱਚੇ ਪਾਤਸ਼ਾਹ ਉਹਨਾਂ ਔਗਣਾਂ ਦੀ ਕਦੇ ਗਿਣਤੀ ਨਹੀਂ ਕੀਤੀ ਜਾ ਸਕਦੇ। ਜੇ ਭਲਾ ਕਾਗਜ਼ ਲੈ ਲਓ ਪੈਨਸਲ ਲੈ ਲਓ ਤੇ ਲਿਆ ਭਾਈ ਤੇਰੇ ਔਗਣ ਲਿਖਣੇ ਨੇ, ਤਾਂ ਹੇ ਮਾਲਕ ਅਸੀਂ ਛੁੱਟ ਹੀ ਨਹੀਂ ਸਕਦੇ। ਲੇਖੇ ਕਤਹਿ ਨਾ ਛੂਟੀਐ ਖੇਨ ਖੇਨ ਭੂਲਣ ਹਾਰ, ਬਖਸ਼ਣ ਹਾਰ ਬਖਸ ਲੈ ਨਾਨਕ ਪਾਰੇ ਉਤਾਰ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਾਗਜ਼ ਲੇਖਾ ਜੋ ਕਰੋ ਕਹਾਂ ਪੁਜਾਵੋ ਨਾਥ, ਅਵਗੁਣ ਹਮਰੇ ਬਖਸ਼ੀਐ ਮਾਥੇ ਧਰ ਕਰ ਹਾਥ। ਹੇ ਸੱਚੇ ਪਾਤਸ਼ਾਹ ਜਿਵੇਂ ਜਾਣ ਦੋ ਤਿਵੇਂ ਬਖਸ਼ ਲਓ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਵਾਰ ਹੈਰਾਨ ਕਰ ਦੇਣ ਵਾਲੇ ਪਵਿੱਤਰ ਉਪਦੇਸ਼ ਗੁਰਸਿੱਖਾਂ ਦੇ ਮੇਰੇ ਸਤਿਗੁਰਾਂ ਦੇ। ਭਾਈ ਗੁਰਦਾਸ ਸਾਹਿਬ ਜੀ ਨੂੰ ਪੁੱਛੀਏ ਤਾਂ ਕਹਿੰਦੇ ਨੇ ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ, ਚੋਰ ਯਾਰ ਜੁਵਾਰ ਹਉ ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਵਿਸਾਸ ਕਾਤੀ ਆਕਿਰਤ ਕਹਾਣ ਮੈਂ ਕੋ ਨਾ ਰਖੰਦਾ, ਸਿਮਰ ਮੁਰੀਦਾਂ ਢਾਡੀਆਂ ਸਤਿਗੁਰ ਬਖਸੰਦਾ। ਸੋ ਐਸੀ ਨਿਮਰਤਾ ਦੇ ਬਚਨ ਭੱਟ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ, ਹਮ ਅਵਗੁਣ ਪਹਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਬਿਖੈ ਬਿਖ ਖਾਏ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਏ, ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਏ, ਇੱਕ ਅਰਦਾਸ ਪਹਾੜ ਕੀਰਤ ਕੇ, ਗੁਰ ਰਾਮਦਾਸ ਰੱਖਹੋ ਸਰਣਾਈ। ਸੱਚੇ ਪਾਤਸ਼ਾਹ ਆਪਣੀ ਸ਼ਰਨ ਵਿੱਚ ਕਿਰਪਾ ਕਰਕੇ ਰੱਖ ਲੈਣਾ ਕਰੋ, ਐਸਾ ਬੇਨਤੀ ਦਾ ਸ਼ਬਦ ਸਰਵਣ ਕਰਕੇ ਆਨੰਦ ਮਾਣ ਰਹੇ ਸਾਂ। ਭਗਤ ਕਬੀਰ ਸਾਹਿਬ ਜੀ ਦੀ ਪਵਿੱਤਰ ਬਾਣੀ ਗੌੜੀ ਰਾਗ ਦੀ ਦਾ ਪਵਿੱਤਰ ਉਪਦੇਸ਼ ਲੜੀਵਾਰ ਕਥਾ ਜੋ ਇੱਥੇ ਚੱਲ ਰਹੀ ਹੈ। ਸੋ ਭਗਤ ਜੀ ਦੇ ਪਾ ਇੱਕ ਵਾਰ ਕਾਂਸ਼ੀ ਵਿੱਚ ਇੱਕ ਪੰਡਿਤ ਆਇਆ ਜਿਹੜਾ ਬੜਾ ਭਾਰੀ ਆਪਣੇ ਆਪ ਨੂੰ ਸਭਾ ਜਿੱਤ ਸਮਝਦਾ ਸੀ ਔਰ ਬੜੀਆਂ ਭਾਰੀ ਪੁਸਤਕਾਂ ਨਾਲ ਚੁੱਕੀਆਂ ਹੋਈਆਂ। ਉਹਨੇ ਕਾਂਸ਼ੀ ਵਿੱਚ ਆ ਕੇ ਵੀ ਢੰਡੋਰਾ ਪਿਟਵਾ ਦਿੱਤਾ ਵੀ ਕੋਈ ਐਸੇ ਵਿਦਵਾਨ ਮੇਰੇ ਨਾਲ ਆ ਕੇ ਚਰਚਾ ਕਰੋ ਔਰ ਜੇ ਤਾਂ ਮੇਰੇ ਨਾਲ ਚਰਚਾ 'ਚ ਜਿੱਤ ਜਾਊਂ ਤਾਂ ਠੀਕ ਹੈ, ਜੇ ਕੋਈ ਹਾਰ ਗਿਆ ਤਾਂ ਉਹਦੇ ਸਾਰਿਆਂ ਦੀਆਂ ਪੁਸਤਕਾਂ ਮੈਂ ਖੋਹ ਲਵਾਂਗਾ। ਕਾਂਸ਼ੀ ਜਿਹੜੀ ਹੈ ਬਨਾਰਸ ਕਾਂਸ਼ੀ ਇਹ ਵਿੱਦਿਆ ਦਾ ਗੜ੍ਹ ਮੰਨਿਆ ਹੋਇਆ ਹੈ। ਜਦੋਂ ਪੰਡਿਤ ਲੋਕਾਂ ਨੂੰ ਉਸਨੇ ਆ ਕੇ ਇਹ ਚੈਲੰਜ ਕੀਤਾ ਉਹ ਬੜੇ ਹੈਰਾਨ ਹੋਏ, ਪਤਾ ਲੱਗਾ ਇਹ ਪੰਡਿਤ ਬੜਾ ਵਿਦਵਾਨ ਹੈ, ਜੇ ਅਸੀਂ ਇਹਦੇ ਅੱਗੇ ਹਾਰ ਗਏ ਤਾਂ ਬੜੀ ਭਾਰੀ ਦੁਰਦਸ਼ਾ ਹੋਵੇਗੀ, ਕਾਂਸ਼ੀਪੁਰੀ ਦੀ ਵੀ ਬਦਨਾਮੀ ਹੋ ਜਾਵੇਗੀ ਵੀ ਸਾਰੇ ਪੰਡਿਤ ਇੰਨੇ ਵਿਦਵਾਨ ਸਮਝਦੇ ਸੀ ਅਤੇ ਇੱਕ ਪੰਡਿਤ ਇਹਨਾਂ ਨੂੰ ਹਰਾ ਕੇ ਤੁਰ ਗਿਆ ਹੈ, ਸਲਾਹ ਕੀਤੀ ਹੁਣ ਕਿਵੇਂ ਕਰੀਏ। ਸੁੱਖ ਫੈਸਲਾ ਕੀਤਾ, ਕਹਿਣਗੇ ਕਬੀਰ ਸਾਹਿਬ ਬੜਾ ਭਾਰੀ ਜਸ ਫੈਲਿਆ ਹੋਇਆ ਸੀ ਕਬੀਰ ਸਾਹਿਬ ਦਾ, ਪੰਡਿਤ ਲੋਕਾਂ ਨੂੰ ਚੰਗਾ ਨਹੀਂ ਸੀ ਲੱਗਦਾ, ਕਹਿੰਦੇ ਸੀ ਇਹ ਨੀਚ ਜਾਤੀ ਦਾ ਹੈ, ਸ਼ੂਦਰ ਜਾਤੀ ਦਾ ਹੈ ਅਤੇ ਇਹਦੀ ਬੜੀ ਵਡਿਆਈ ਕਾਂਸ਼ੀ ਵਿੱਚ ਹੋ ਰਹੀ ਹੈ। ਖਿਆਲ ਕੀਤਾ ਜੇ ਤਾਂ ਕਾਂਸ਼ੀਪੁਰੀ 'ਚ ਰਹਿੰਦਾ ਹੋਇਆ ਕਬੀਰ ਜੇ ਤਾਂ ਹਾਰ ਗਿਆ ਤਾਂ ਅਸੀਂ ਲੋਕ ਕਹਾਂਗੇ ਵੀ ਇਹਨੇ ਕੁ ਯੋਗਾ ਹੀ ਸੀ, ਨੀਚ ਜਾਤੀ ਵਾਲਾ ਸੀ, ਫਿਰ ਬਦਨਾਮੀ ਹੋਵੇਗੀ ਅਤੇ ਕਬੀਰ ਦੀ ਹੋਵੇਗੀ। ਜੇ ਜਿੱਤ ਗਿਆ ਤਾਂ ਫਿਰ ਕਾਂਸ਼ੀਪੁਰੀ ਦੀ ਜਿੱਤ ਹੋਵੇਗੀ, ਸਾਡੀ ਵੀ ਨਾਲ ਬੱਲੇ ਬੱਲੇ ਹੋ ਜਾਵੇਗੀ, ਹੋਵੇ ਨਾ ਤਾਂ ਕਬੀਰ ਸਾਹਿਬ ਨੂੰ ਜਾ ਕੇ ਬੇਨਤੀ ਕਰ ਦੇਣੀ ਚਾਹੀਦੀ ਹੈ। ਸਾਰੇ ਪੰਡਿਤ ਇਕੱਠੇ ਹੋ ਕਰਕੇ ਕਬੀਰ ਸਾਹਿਬ ਨੂੰ ਕਹਿਣ ਲੱਗੇ ਕਬੀਰ ਜੀ ਇੱਕ ਪੰਡਿਤ ਆਇਆ ਹੋਇਆ ਵਿਦਵਾਨ ਬੜਾ ਚੈਲੰਜ ਕਰਦਾ ਹੈ, ਅਸੀਂ ਸਾਰਿਆਂ ਨੇ ਉਹਦੇ ਨਾਲ ਗੋਸ਼ਟ ਚਰਚਾ ਕਰਨ ਵਾਸਤੇ ਮਨ ਬਣਾਇਆ ਕਿ ਤੁਹਾਡੀ ਡਿਊਟੀ ਲਾਈ ਜਾਵੇ ਤਾਂ ਕਿ ਤੁਸੀਂ ਉਸ ਪੰਡਿਤ ਨਾਲ ਗੋਸ਼ਟ ਚਰਚਾ ਕਰੋ। ਭਗਤ ਜੀ ਕਹਿਣ ਲੱਗੇ ਠੀਕ ਹੈ ਭਾਈ, ਜਿਵੇਂ ਤੁਹਾਡੀ ਸਲਾਹ ਹੈ। ਸੋ ਅਗਲੇ ਦਿਨ ਦਾ ਸਮਾਂ ਨਿਯਤ ਕੀਤਾ ਹੋਇਆ ਸੀ, ਜਦੋਂ ਭਗਤ ਕਬੀਰ ਸਾਹਿਬ ਜੀ ਨੂੰ ਉਸ ਪੰਡਿਤ ਦੇ ਪਾਸ ਲਿਜਾਇਆ ਗਿਆ, ਬੜੇ ਸਤਿਕਾਰ ਨਾਲ ਇੱਕ ਦੂਜੇ ਨੂੰ ਮਿਲੇ, ਉਸ ਨੇ ਪੰਡਿਤ ਨੇ ਪਹਿਲਾ ਪ੍ਰਸ਼ਨ ਕੀਤਾ ਵੀ ਤੁਹਾਡੀ ਜਾਤੀ ਕੀ ਹੈ, ਤੁਸੀਂ ਕਿਸ ਜਾਤ ਨਾਲ ਸੰਬੰਧ ਰੱਖਦੇ ਹੋ। ਭਗਤ ਜੀ ਨੇ ਆਪਣੀ ਜਾਤ ਨਹੀਂ ਛੁਪਾਈ, ਕਹਿਣ ਲੱਗੇ ਮੈਂ ਜਾਤੀ ਦਾ ਤਾਂ ਜੁਲਾਹਾ ਹਾਂ। ਉਹ ਪੰਡਿਤ ਹੈਰਾਨ ਹੋ ਗਿਆ, ਮੂੰਹ ਦੂਜੇ ਬੰਨੇ ਕਰ ਲਿਆ, ਕਹਿਣ ਲੱਗਾ ਨੀਚ ਜਾਤੀ ਅਤੇ ਮੇਰੇ ਨਾਲ ਚਰਚਾ ਕਰਨ ਵਾਸਤੇ ਆ ਗਿਆ, ਜੁਲਾਹਾ ਜਾਤੀ ਤਾਂ ਨੀਵੀਂ ਜਾਤੀ ਹੈ, ਤੁਸੀਂ ਮੇਰੇ ਨਾਲ ਕਿਵੇਂ ਚਰਚਾ ਕਰ ਸਕਦੇ ਹੋ। ਭਗਤ ਜੀ ਸੁਣ ਕਰਕੇ ਕਹਿਣ ਲੱਗੇ ਪੰਡਿਤ ਜੀ ਮੂੰਹ ਪਰੇ ਨੂੰ ਨਾ ਕਰੋ, ਉਰੇ ਮੇਰੇ ਵੱਲ ਮੂੰਹ ਕਰੋ, ਕੇਵਲ ਮੈਂ ਹੀ ਤਾਣੀ ਬਾਣੀ ਉਣਨ ਵਾਲਾ ਜੁਲਾਹਾ ਨਹੀਂ, ਇਹ ਸਾਰਾ ਸੰਸਾਰ ਹੀ ਐਸਾ ਜੁਲਾਹਾ ਬਣ ਰਿਹਾ, ਤੁਸੀਂ ਜੁਲਾਹੇ ਹੋ, ਤੁਹਾਡੇ ਪਿਤਾ ਦਾਦਾ ਪੜਦਾਦਾ ਸਭ ਜੁਲਾਹਿਆਂ ਵਾਲੇ ਕੰਮਕਾਰ ਕਰਨ ਵਾਲੇ ਹੋਣ। ਜੇ ਵੇਖਿਆ ਜਾਵੇ ਤਾਂ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਵੱਲੋਂ ਜੋ ਬ੍ਰਹਮਾ ਦੀ ਡਿਊਟੀ ਲਾਈ ਹੋਈ ਹੈ ਉਹ ਬ੍ਰਹਮਾ ਵੀ ਵੱਡਾ ਭਾਰੀ ਜੁਲਾਹਾ ਹੈ ਜਿਹਨੇ ਸਾਰੇ ਸੰਸਾਰ ਦੀ ਤਾਣੀ ਉਹ ਬਣ ਰਿਹਾ ਹੈ, ਉਹ ਤਾਂ ਬ੍ਰਹਮਾ ਵੀ ਜੁਲਾਹਾ ਬਣ ਰਿਹਾ ਹੈ ਅਤੇ ਬ੍ਰਹਮਾ ਦੇ ਪੈਦਾ ਕੀਤੇ ਜਿਹੜੇ ਜੀਵ ਨੇ ਉਹ ਸਾਰੇ ਜੁਲਾਹੇ ਹਨ। ਸੋ ਅਸੀਂ ਸਾਰੇ ਜੁਲਾਹੇ ਹਾਂ ਜਿਹੜੇ ਸੰਸਾਰ ਦੀ ਤਾਣੀ ਨੂੰ ਤਾਣੇ ਪੇਟੇ ਨੂੰ ਬੁਣ ਰਹੇ ਹਾਂ। ਸੋ ਖਿਆਲ ਕਰਕੇ ਵੇਖੋ ਸਾਰੇ ਜੁਲਾਹਿਆਂ ਹਾਂ ਜੁਲਾਹੇ ਹਾਂ, ਪਰ ਜਿਹੋ ਜਿਹਾ ਕਰਮ ਕਰਦਾ ਮਨੁੱਖ ਉਹੋ ਜਿਹਾ ਉਹਦਾ ਨਾਮ ਪੈ ਜਾਂਦਾ। ਜੇ ਕੇਵਲ ਜਾਤੀ ਦੇ ਤੌਰ 'ਤੇ ਮਨੁੱਖ ਦਾ ਜਨਮ ਹੀ ਵੇਖਿਆ ਜਾਵੇ ਤਾਂ ਕਹਿਣ ਲੱਗੇ ਵੇਖੋ ਪਰਾਸ਼ਰ ਰਿਖੀ ਜਿਹੜਾ ਉਹ ਚੰਡਾਲਣੀ ਨੂੰ ਜੰਮਿਆ ਹੋਇਆ ਹੈ, ਵਿਆਸ ਰਿਖੀ ਜਿਹੜਾ ਮੰਨਿਆ ਹੋਇਆ ਪੰਡਿਤ ਵਿਦਵਾਨ ਉਹ ਮਸ਼ੋਦਰੀ ਦੇ ਪੇਟੋਂ ਜਨਮ ਉਹਦਾ ਹੋਇਆ ਹੋਇਆ। ਸੋ ਇਸ ਤਰ੍ਹਾਂ ਵਿਸ਼ਵਾਮਿੱਤਰ ਜਿਹੜਾ ਉਹ ਵੇਸਵਾ ਤੋਂ ਜੰਮਿਆ ਹੋਇਆ ਹੈ, ਫਿਰ ਉਹਨਾਂ ਨੂੰ ਤੁਸੀਂ ਵੱਡੇ ਪੰਡਿਤ ਵਿਦਵਾਨ ਗਿਣਦੇ ਹੋ। ਜੇ ਜਾਤੀ ਵੱਲ ਹੀ ਵੇਖਿਆ ਜਾਵੇ ਤਾਂ ਫਿਰ ਜੇ ਉਹਨਾਂ ਨੂੰ ਇਸ ਗੱਲ ਤੋਂ ਮੁਨਕਰ ਹੋਵੋਗੇ ਤਾਂ ਵੇਦ ਸ਼ਾਸਤਰ ਝੂਠੇ ਪੈਣਗੇ। ਸੋ ਖਿਆਲ ਕਰਕੇ ਵੇਖੋ ਜਿਹੋ ਜਿਹਾ ਬੰਦਾ ਕਰਮ ਕਰਦਾ ਹੈ ਉਹਦੀ ਉਹੋ ਜਿਹਾ ਨਾਮ ਪੈ ਜਾਂਦਾ। ਸੋ ਜਿਹੜਾ ਇਸ ਤਰ੍ਹਾਂ ਕੱਪੜਾ ਵੇਚਦਾ ਉਹ ਬਜਾਜੀ ਹੈ, ਰੰਗਣ ਵਾਲਾ ਲਾਰੀ ਹੈ। ਸੋ ਇਸ ਤਰ੍ਹਾਂ ਜਿਹੜਾ ਸਾਰ ਸੰਗ ਜੀ ਧੋਣ ਦਾ ਕੰਮ ਕਰਦਾ ਉਹ ਧੋਬੀ ਹੈ, ਜਿਹੜਾ ਸਿਉਣ ਦਾ ਕੰਮ ਕਰਦਾ ਉਹ ਦਰਜੀ ਹੈ, ਕੰਮ ਇੱਕੋ ਹੀ ਹੈ। ਜਿਹੋ ਜਿਹਾ ਬੰਦਾ ਕਿਰਿਆ ਕਰਦਾ ਉਹਦੇ ਕਿਰਿਆ 'ਤੇ ਨਾਮ ਪੈ ਜਾਂਦਾ। ਸੋ ਭਗਤ ਜੀ ਨੇ ਉਹਨਾਂ ਨੂੰ ਆਖਿਆ ਵੇਖੋ ਉਹ ਵਾਹਿਗੁਰੂ ਪਰਮੇਸ਼ਰ ਵੱਲੋਂ ਡਿਊਟੀ ਬ੍ਰਹਮਾ ਦੀ ਲਾਈ ਹੋਈ, ਬ੍ਰਹਮਾ ਤਾਂ ਖੁਦ ਜੁਲਾਹਾ ਹੈ, ਸਾਰੇ ਸੰਸਾਰ ਦੀ ਤਾਣੀ ਨੂੰ ਬੁਣਨ ਵਾਲਾ ਹੈ। ਸੋ ਉਸ ਵੇਲੇ ਚਰਚਾ ਕਰਨ ਵਾਸਤੇ ਜਦੋਂ ਹਾਜ਼ਰ ਹੋਏ ਇੱਕ ਦੂਜੇ ਨਾਲ ਤਾਂ ਚਰਚਾ ਕਰਦਿਆਂ ਹੋਇਆਂ ਕਿ ਬ੍ਰਹਮਾ ਕਿਸ ਤਰੀਕੇ ਨਾਲ ਜੁਲਾਹ ਬਣ ਰਿਹਾ ਹੈ, ਸੋ ਇਸ ਤਰ੍ਹਾਂ ਸੰਸਾਰ ਦੀ ਤਾਣੀ ਕਿਸ ਤਰ੍ਹਾਂ ਉਹ ਤਣ ਰਿਹਾ ਅਤੇ ਕਿਵੇਂ ਬੁਣੀ ਜਾ ਰਹੀ ਹੈ, ਇਹ ਪਵਿੱਤਰ ਉਪਦੇਸ਼ ਭਗਤ ਜੀ ਦੇ ਰਹੇ ਨੇ। ਗਈ ਬਨਾਵਨ ਮਾਹੋ, ਸੋ ਦ੍ਰਿਸ਼ਟਾਂਤ ਪਹਿਲੋਂ ਦਿੰਦੇ ਨੇ, ਮਾਹੋ ਨਾਮ ਸ੍ਰੇਸ਼ਟ ਬੁੱਧੀ ਦਾ ਹੈ, ਸ੍ਰੇਸ਼ਟ ਬੁੱਧੀ ਰੂਪੀ ਜਿਹੜੀ ਸ੍ਰੇਸ਼ਟ ਆਤਮ ਵਿਸ਼ੈਣੀ ਬੁੱਧ ਹੈ ਉਹ ਗਯੋ ਗਈ ਬਨਾਵਨ ਮਾਹੋ, ਉਹ ਗਈ ਹੈ ਬਣਾਉਣ ਵਾਸਤੇ ਭਾਵ ਤਾਣੀ ਨੂੰ ਸੁਲਝਾਉਣ ਵਾਸਤੇ। ਇਹ ਜੀਵ ਰੂਪੀ ਜੁਲਾਹੇ ਦੀ ਵਿਗੜੀ ਹੋਈ ਤਾਣੀ, ਉਲਝੀ ਹੋਈ ਤਾਣੀ ਹੈ। ਸ੍ਰੇਸ਼ਠ ਬੁੱਧੀ ਜਿਹੜੀ ਹੈ ਉਹ ਜੀਵ ਰੂਪੀ ਜੁਲਾਹੇ ਦੇ ਪਾਸ ਜਾਂਦੀ ਹੈ। ਸੋ ਗਈ ਬਨਾਵਨ ਮਾਹੋ, ਘਰ ਛੋਟਿਆ ਜਾਏ ਜੁਲਾਹੋ। ਜਿਸ ਜੀਵ ਰੂਪੀ ਜੁਲਾਹੇ ਨੇ ਆਪਣਾ ਅੰਤਰਮੁਖੀ ਘਰ ਜਿਹੜਾ ਸੀ ਨਾ, ਸਰੂਪ ਰੂਪੀ ਘਰ, ਉਸ ਨੇ ਛੱਡਿਆ ਹੋਇਆ। ਤੇ ਸ੍ਰੇਸ਼ਠ ਬੁੱਧੀ ਜਿਹੜੀ ਹੈ ਉਹਨੂੰ ਸਮਝਾਉਣ ਵਾਸਤੇ ਜਿਸ ਤਰੀਕੇ ਨਾਲ ਜਾਂਦੀ ਹੈ, ਭਗਤ ਜੀ ਕਾਂਸ਼ੀ ਦੇ ਪੰਡਿਤ ਨਾਲ ਚਰਚਾ ਕਰਦੇ ਹੋਏ ਫਰਮਾਉਂਦੇ ਨੇ ਇਹ ਤਾਣੀ ਕਿਸ ਤਰੀਕੇ ਦੀ ਹੈ। ਸੋ ਉਸ ਵੇਲੇ ਜੀਵ ਪੁੱਛਦਾ ਇਹ ਤਾਣੀ ਕਿਹੋ ਜੀ ਹੈ, ਕਿੰਨੀ ਲੰਮੀ ਹੈ, ਕਿੰਨੇ ਵਜਨ ਦੀ ਹੈ। ਤਾਂ ਭਗਤ ਜੀ ਅੱਗੇ ਸ੍ਰੇਸ਼ਠ ਬੁੱਧੀ ਵੱਲੋਂ ਪਵਿੱਤਰ ਉਪਦੇਸ਼ ਦੇ ਕਰਕੇ ਫਰਮਾਉਂਦੇ ਹਨ,
ਵਾਹਿਗੁਰੂ ਜੀ ਗੌੜੀ ਗਜ ਨਵ ਗਜ ਦਸ ਗਜ ਇੱਕੀਸ।
ਕਹਿੰਦੇ ਹਨ 40 ਗਜਾਂ ਦੀ ਪੂਰੀ ਸਾਰ ਸੰਗਜੀ ਤਾਣੀ ਹੁੰਦੀ ਹੈ। ਸੋ ਭਗਤ ਜੀ ਫਰਮਾਉਂਦੇ ਨੇ ਕਿ ਸ਼ੁੱਧ ਬੁੱਧੀ ਜਿਹੜੀ ਹੈ ਜੀਵ ਰੂਪੀ ਜੁਲਾਹੇ ਨੂੰ ਸੰਬੋਧਨ ਕਰਦੀ ਹੈ ਕਿ ਹੇ ਜੀਵ ਰੂਪੀ ਜੁਲਾਹੇ, ਖਿਆਲ ਕਰਕੇ ਵੇਖ, ਗਾਜ ਨਾਵ, ਜਿਹੜਾ ਇਹ ਸਰੀਰ ਹੈ ਨਾ ਪਰਮੇਸ਼ਰ ਨੇ ਪੈਦਾ ਕੀਤਾ, ਇਹ ਜਿਹੜਾ ਸਰੀਰ ਹੈ ਇਹ 'ਚ 9 ਗੋਲਕਾਂ ਰੂਪੀ ਇਹ 9 ਗਾਜ ਬਣਾਏ ਹੋਏ ਨੇ। 9 ਗੋਲਕਾਂ ਨੇ ਸਾਡੇ ਸਰੀਰ ਦੀਆਂ ਜਿਹੜੀਆਂ ਪ੍ਰਗਟ ਹਨ, 10ਵਾਂ ਜਿਹੜਾ ਦੁਆਰ ਉਹ ਪਰਮੇਸ਼ਰ ਨੇ ਬੰਦ ਰੱਖਿਆ ਹੋਇਆ, ਗੁਪਤ ਰੱਖਿਆ ਹੋਇਆ ਹੈ। 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਆਨੰਦ ਸਾਹਿਬ ਦੇ ਵਿੱਚ ਤੀਸਰੇ ਪਾਤਸ਼ਾਹ ਦੇ ਬਚਨ ਆਉਂਦੇ ਨੇ, ਇਹ 9 ਗੋਲਕਾਂ ਜਿਹੜੀਆਂ ਨੇ ਇਹ 9 ਗਾਜ ਹਨ, ਤੇ ਗਾਜ 10 ਹੈ, ਤੇ ਜਿਹੜਾ ਸਰੀਰ ਹੈ ਇਹਦੇ 5 ਗਿਆਨ ਇੰਦਰੇ ਤੇ 5 ਕਰਮ ਇੰਦਰੇ ਜਿਹੜੇ 10 ਹੈ, ਇਹ 10 ਇਹ ਗਜ ਬਣ ਰਹੇ ਨੇ, ਭਾਵ 19 ਹੋ ਗਏ। ਤੇ ਗਜ 21, 21 ਗਜ ਕਿਹੜਾ, ਜਿਹੜਾ 5 ਸੂਖਮ ਤੱਤ, 5 ਸਥੂਲ ਤੱਤ, 5 ਪ੍ਰਾਣ ਤੇ 5 ਅਪ੍ਰਾਣ ਤੇ 21ਵਾਂ ਮਨ। ਸੋ ਇਹ ਜਿਹੜਾ 40 ਗਜ ਪੂਰੇ ਕੀਤੇ, ਭਗਤ ਜੀ ਕਹਿਣ ਲੱਗੇ ਇਹ 40 ਗਜ ਦੀ ਪੂਰੀ ਤਾਣੀ ਸੋ ਇਸ ਤਰੀਕੇ ਨਾਲ ਬਣਦੀ ਹੈ। ਸੋ 9 ਗਜਾਂ ਵਾਲਾ ਇਹ ਸਰੀਰ ਹੈ, ਜਿਹੜੇ 9 ਗੋਲਕਾਂ ਪੈਦਾ ਕੀਤੀਆਂ ਨੇ, 10 ਇੰਦਰੀਏ ਨੇ, 5 ਕਰਮ ਇੰਦਰੇ, 5 ਗਿਆਨ ਇੰਦਰੇ, 5 ਸਥੂਲ ਤੇ 5 ਸੂਖਮ ਜਿਹੜੇ ਤੱਤ, ਤੇ 5 ਪ੍ਰਾਣ ਤੇ 5 ਅਪ੍ਰਾਣ ਤੇ 41ਵਾਂ ਮਨ। ਇਹ 40 ਗਜ ਦੀ
ਪੁਰੀਆ ਏਕ ਤਨਾਈ,
ਇਹ ਪੁਰੀਆ ਪੂਰੀ ਇੱਕ ਤਨਾਈ ਤਾਣੀ ਤਾਣੀ ਜਿਹੜੀ ਹੈ ਨਾ, ਇਹ ਪਰਮੇਸ਼ਰ ਨੇ ਡਿਊਟੀ ਲਾ ਕੇ ਬ੍ਰਹਮਾ ਰੂਪੀ ਜੁਲਾਹੇ ਪਾਸੋਂ ਬਣਾਉਣਾ ਕੀਤੀ ਹੈ। ਸੋ ਹੇ ਜੀਵ ਖਿਆਲ ਕਰਕੇ ਵੇਖ, ਹੇ ਪੰਡਿਤ ਜੀ ਨਿਰਣਾ ਕਰਕੇ ਵੇਖੋ, ਇਹ ਐਸੀ ਸੰਸਾਰ ਦੀ ਤਾਣੀ ਪਰਮੇਸ਼ਰ ਨੇ ਬਣਾਉਣਾ ਕੀਤੀ ਹੈ ਬ੍ਰਹਮਾ ਰੂਪੀ ਜੁਲਾਹੇ ਦੇ ਪਾਸੋਂ। ਸੋ ਪੁਰੀਆ ਏਕ ਤਨਾਈ, ਇਹ ਪੂਰੀ 40 ਗਾਈ ਦੀ ਇੱਕ ਤਨਾਈ ਇਹ ਤਾਣੀ ਹੈ ਜਿਹੜੀ ਜੁਲਾਹੇ ਬੁਣਦੇ ਹਨ। ਸੋ ਭਗਤ ਜੀ ਕਹਿੰਦੇ ਨੇ ਐਸੀ ਇਹ 40 ਗਾਈ ਦੀ ਪੂਰੀ ਤਾਣੀ ਹੈ।
60 ਸੂਤ ਨਵ ਖੰਡ 72,
ਫਿਰ ਸਾਰ ਸੰਗ ਜੀ ਸੂਤ ਕਿਹੜਾ, ਜਿਹੜਾ ਸਾਡੇ ਸਰੀਰ ਦੇ ਅੰਦਰ 60 ਵੱਡੀਆਂ ਨਾੜੀਆਂ ਨੇ ਨਾ, ਇਹ ਸੂਤ ਬਣ ਰਿਹਾ ਹੈ। ਸੋ 60 ਸੂਤ ਨਵ ਖੰਡ, ਤੇ ਜਿਹੜੇ 9 ਹਿੱਸੇ ਨੇ ਸਰੀਰ ਦੇ, 4 ਹਿੱਸੇ ਬਾਹਾਂ ਦੇ ਨੇ ਜਿੱਥੇ ਵਲ ਪੈਂਦੇ ਨੇ, ਜੋੜ ਜਿਹੜੇ ਹਨ 4 ਜੋੜ ਲੱਤਾਂ ਦੇ ਹਨ, 1 ਜੋੜ ਗਿੱਚੀ ਦਾ ਮੰਨਿਆ ਹੋਇਆ। ਇਹ ਜਿਹੜੇ 9 ਸਰੀਰ ਦੇ ਹਿੱਸੇ ਨੇ ਨਾ, ਇਹ ਪਰਮੇਸ਼ਰ ਨੇ ਕਾਨੇ ਲਵਾਉਣਾ ਕੀਤੇ ਨੇ ਬ੍ਰਹਮਾ ਰੂਪੀ ਜੁਲਾਹੇ ਦੇ ਪਾਸੋਂ। ਸੋ ਬ੍ਰਹਮਾ ਰੂਪੀ ਜੁਲਾਹਾ ਜਿਹੜਾ ਤਾਣੀ ਦਾ ਬੁਣਨ ਵਾਲਾ ਹੈ। ਸੋ ਕਹਿੰਦੇ ਨੇ ਜਿਹੜੇ ਸੂਤ ਕਿਹੜਾ, ਜਿਹੜਾ 60 ਵੱਡੀਆਂ ਨਾੜੀਆਂ ਹਨ। ਸੋ ਕਾਨੇ ਕਿਹੜੇ ਲਾਉਣਾ ਕੀਤੇ ਨੇ, ਜਿਹੜੇ 9 ਜੋੜ ਨੇ ਸਰੀਰ ਦੇ, 4 ਲੱਤਾਂ ਦੇ, 4 ਬਾਹਾਂ ਦੇ, 1 ਗਿੱਚੀ ਵਾਲਾ। ਸੋ ਇਹ 9 ਜਿਹੜੇ ਜੋੜ ਬਣਾਏ ਨੇ, ਇਹ ਕਾਨੇ ਲਾਉਣਾ ਕੀਤੇ ਹਨ। ਤੇ 72 ਸਾਰ ਸੰਗ ਜੀ ਮਨ ਦੀਆਂ ਕੋਠੀਆਂ ਮੰਨੀਆਂ ਹੋਈਆਂ ਨੇ, ਜਿਨ੍ਹਾਂ ਚੋਂ ਇਸੇ ਤਰ੍ਹਾਂ ਵੱਖਰੋ ਵੱਖਰੇ ਇਹ 40 ਸਿਰਾਂ, 24 ਧਮਣੀਆਂ, 4 ਸਨਾਜੂ, 4 ਅਰਜੂ, ਇਹ 72 ਸਾਰੀਆਂ ਹੋ ਜਾਂਦੀਆਂ ਨੇ। ਇਹ 72 ਜਿਹੜੀਆਂ ਮਨ ਦੀਆਂ ਕੋਠੀਆਂ ਨੇ ਨਾ, ਭਗਤ ਜੀ ਕਹਿੰਦੇ ਹਨ
ਪਾਠ ਲੱਗੋ ਅਧਕਾਈ,
ਇਹ ਸਾਰ ਸੰਗ ਜੀ ਪੇਟਾ ਲੱਗ ਰਿਹਾ, ਪੇਟਾ ਜਿਹੜਾ ਜੁਲਾਹੇ ਪੇਟਾ ਲਾਉਂਦੇ ਨੇ ਤਾਣੀ ਨੂੰ। ਭਗਤ ਜੀ ਕਹਿਣ ਲੱਗੇ ਇਹ ਮਨ ਦੀਆਂ 72 ਕੋਠੀਆਂ ਨੇ, ਇਹ ਐਸਾ ਪੇਟਾ ਲੱਗ ਰਿਹਾ ਹੈ। ਸੋ ਜਿਹੜਾ ਸਾਰ ਸੰਗਤ ਜੀ ਸਰੀਰ ਹੈ, ਇਹ ਪਰਮੇਸ਼ਰ ਨੇ ਬਣਾਇਆ, 60 ਵੱਡੀਆਂ ਨਾੜੀਆਂ ਜਿਹੜੀਆਂ ਨੇ, ਇਹ ਤਸੂਤ ਬਣ ਰਿਹਾ ਹੈ। ਜਿਹੜੇ 9 ਜੋੜ ਸਰੀਰ ਦੇ ਬਣਾਏ ਹੋਏ ਨੇ, ਇਹ ਕਾਨੇ ਲਾਏ ਹੋਏ ਨੇ, ਜਿਹੜਾ ਮਨ ਦੀਆਂ 72 ਕੋਠੀਆਂ ਨੇ। ਸੋ ਸਾਰ ਸੰਗਤ ਜੀ ਇਹ 72 ਕੋਠੀਆਂ ਜਿਹੜੀਆਂ ਮਨ ਦੀਆਂ ਹਨ, ਇਹ ਪਰਮੇਸ਼ਰ ਨੇ ਐਸਾ ਇਹ ਪੇਟਾ ਅਧਿਕਤਾ ਵਾਲਾ ਸਰੀਰ ਨੂੰ ਲਾਇਆ ਹੋਇਆ ਬ੍ਰਹਮੇ ਰੂਪੀ ਜੁਲਾਹੇ ਦੁਆਰਾ। ਹੇ ਜੀਵ ਕੁਝ ਖਿਆਲ ਕਰਕੇ ਵੇਖ, ਹੇ ਪੰਡਿਤ ਜੀ
ਗਈ ਬਨਾਵਨ ਮਾਹੋ।
ਸੋ ਇਹ ਸ੍ਰੇਸ਼ਠ ਬੁੱਧੀ ਰੂਪੀ ਜਿਹੜੀ ਮਾਹੋ ਸ੍ਰੇਸ਼ਠ ਬੁੱਧ ਹੈ ਨਾ, ਇਹ ਜੀਵ ਰੂਪੀ ਜੁਲਾਹੇ ਦੇ ਪਾਸ ਗਈ ਜਾਂਦੀ ਹੈ। ਸ੍ਰੇਸ਼ਠ ਬੁੱਧ ਜਾ ਕੇ ਸਮਝਾਉਂਦੀ ਹੈ, ਜਿਸ ਬਾਰੇ ਹਜ਼ੂਰ ਦੇ ਪਵਿੱਤਰ ਬਚਨ ਨੇ, ਊਤਮ ਮਤ ਮੇਰਾ ਹਿਰਦੈ ਤੂੰ ਆਓ, ਧਿਆਵਾਂ ਗਾਵਾਂ ਗੁਣ ਗੋਵਿੰਦਾ, ਅਤ ਪ੍ਰੀਤਮ ਮੋਹਿ ਲਾਗੈ ਨਾਓ। ਹੇ ਆਤਮ ਵਿਸ਼ੈਣੀ ਬੁੱਧ ਤੂੰ ਪ੍ਰਾਪਤ ਹੋ ਜਿਹਦੇ ਨਾਲ ਪਰਮੇਸ਼ਰ ਦੀ ਯਾਦ ਵਿੱਚ ਜੁੜ ਸਕਾਂ। ਸੋ ਸ੍ਰੇਸ਼ਟ ਬੁੱਧ ਜਿਹੜੀ ਹੈ ਨਾ ਉਹ ਜੀਵ ਰੂਪੀ ਜੁਲਾਹੇ ਨੂੰ ਆ ਕੇ ਸਮਝਾਉਂਦੀ ਹੈ ਕਿ ਇਹ ਮਨੁੱਖਾ ਜਨਮ ਦੀ ਜਿਹੜੀ ਤਾਣੀ ਹੈ ਨਾ ਇਹਨੂੰ ਬਣਾਉਣ ਦਾ ਯਤਨ ਕਰ, ਇਹਨੂੰ ਸਫਲ ਹੀ ਬਣਾਉਣ ਦਾ ਯਤਨ ਕਰ ਤਾਂ ਕਿ ਸਫਲ ਹੋ ਸਕੇ ਸੰਸਾਰ ਦੀ ਯਾਤਰਾ ਤੇ ਆਇਆ ਹੋਇਆ।
ਘਰ ਛੋੜਿਆ ਜਾਏ ਜੁਲਾਹੋ,
ਹੇ ਜੀਵ ਰੂਪੀ ਜੁਲਾਹੋ ਜੁਲਾਇਆ, ਤੂੰ ਘਰ ਛੋੜਿਆ, ਆਪਣਾ ਸਰੂਪ ਰੂਪੀ ਜਿਹੜਾ ਸਵੈ ਸਰੂਪ ਦਾ ਗਿਆਨ ਹਾਸਲ ਕਰਨਾ ਸੀ ਨਾ ਇਹ ਤੂੰ ਘਰ ਛੱਡੀ ਬੈਠਾ। ਜਿਸ ਬਾਰੇ ਹਜ਼ੂਰ ਦੇ ਬਚਨ ਨੇ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਆਪਣਾ ਮੁੱਢ ਸੀ ਨਾ ਜਿਹੜਾ ਸਵੈ ਸਰੂਪ ਦਾ ਗਿਆਨ ਹਾਸਲ ਕਰਨਾ ਸੀ, ਹੇ ਜੀਵ ਰੂਪੀ ਜੁਲਾਹੇ ਤੂੰ ਉਹ ਛੱਡਿਆ ਹੋਇਆ, ਤੂੰ ਗਿਆਨ ਤੋਂ ਹੀਣਾ ਹੋ ਰਿਹਾ। ਸ੍ਰੇਸ਼ਟ ਬੁੱਧ ਜਿਹੜੀ ਉਪਦੇਸ਼ ਦਿੰਦੀ ਹੋਈ ਕਹਿੰਦੀ ਹੈ, ਫਿਰ ਪੁੱਛਿਆ ਇਹ ਜੀਵ ਰੂਪੀ ਜੁਲਾਹਾ ਪੁੱਛਦਾ ਹੈ ਇਹੜੀ ਸੰਸਾਰ ਦੀ ਤਾਣੀ ਹੈ ਜਿਸ ਕਰਕੇ ਜੀਵ ਸਫਲਾ ਹੋ ਸਕਦਾ ਜੀਵਨ, ਇਹ ਕਿੰਨੀ ਕੁ ਹੈ, ਤੋਲ ਵਿੱਚ ਕਿੰਨੀ ਕੁ ਹੈ, ਮਿਣਤੀ ਵਿੱਚ ਕਿੰਨੀ ਕੁ ਹੈ, ਸੋ ਗਜ਼ਾਂ ਵਿੱਚ ਕਿੰਨੀ ਕੁ ਹੈ, ਤਾਂ ਉਸ ਵੇਲੇ ਸਰੀਰ ਦੀ ਕਿਰਿਆ ਬਾਰੇ ਸ੍ਰੇਸ਼ਟ ਬੁੱਧੀ ਸਮਝਾਉਂਦੀ ਹੈ ਜੀਵ ਰੂਪੀ ਜੁਲਾਹੇ ਨੂੰ, ਵਿਸਰਾਮ ਦੇ ਕੇ ਫਰਮਾਉਂਦੇ ਹਨ,
ਗਜੀ ਨਾ ਮਿਣੀਐ ਤੋਲ ਨਾ ਤੁਲੀਐ।
ਕੀ ਇਹ ਗਜ਼ਾਂ ਨਾਲ ਮਿਣੀ ਹੋਈ ਨਹੀਂ? ਕਹਿੰਦੇ ਮਿਣੀ ਹੋਈ ਹੈ। ਇਹ ਕਿੰਨੀ ਕੁ ਹੈ ਲੰਬਾਈ, ਜਿਹੜਾ ਸਰੀਰ ਹੈ ਕਿੰਨੀ ਲੰਬਾਈ ਹੈ? ਕਹਿੰਦੇ ਨੇ ਇਹ 3.5 ਹੱਥ ਹੈ ਆਪਣੇ। ਭਾਵੇਂ ਬੰਦਾ 7 ਫੁੱਟ ਹੋਵੇ ਤੇ ਭਾਵੇਂ ਬੰਦਾ 3 ਫੁੱਟ ਦਾ ਹੋਵੇ, ਭਾਵੇਂ ਬੱਚਾ ਹੋਵੇ, ਉਹਦੇ ਸਰੀਰ ਦੀ ਲੰਬਾਈ ਜਿਹੜੀ ਹੈ ਉਹ ਆਪਣੇ 3.5 ਹੱਥ ਹੁੰਦੀ ਹੈ। ਇਸ ਬੰਦੇ ਦੇ ਸਰੀਰ ਦੀ ਮਿਣਤੀ ਦਾ ਹਿਸਾਬ ਹੈ। ਭਗਤ ਫਰੀਰ ਸਾਹਿਬ, ਭਗਤ ਰਵਿਦਾਸ ਜੀ ਦਾ ਬਚਨ ਆਉਂਦਾ ਹੈ, ਭਗਤ ਬਾਣੀ ਅੰਦਰ ਹੈ, ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾਟ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ, ਰਾਖੋ ਕੰਧ ਉਸਾਰਹ ਨੀਵਾ, 3.5 ਹੱਥ ਤੇਰੀ ਸੀਮਾ, 3.5 ਹੱਥ ਤੇਰੀ ਸੀਮਾ ਹੱਥ ਹੈ, ਇਹਦੋਂ ਵੱਧ ਲੰਬਾਈ ਨੀ ਕਿਸੇ ਦੀ ਹੁੰਦੀ। ਸੋ 3.5 ਹੱਥ ਤੇਰੀ ਸੀਮਾ, ਬੰਕੇ ਬਾਲ ਪਾਗ ਸਿਰ ਡੇਰੇ, ਇਹੋ ਤਨ ਹੋਏਗੋ ਭਸਮ ਕੀ ਢੇਰੀ, ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ, ਮੇਰੀ ਜਾਤ ਕਮੀਨੀ ਪਾਂਤ ਕਮੀਨੀ, ਓਛਾ ਜਨਮ ਹਮਾਰਾ, ਤੁਮ ਸਰਣਾਗਤ ਰਾਜਾ ਰਾਮ ਚੰਦ, ਕਹਿ ਰਵਿਦਾਸ ਚੁਮਾਰਾ। ਸੋ ਉਹ ਭਗਤ ਬਾਣੀ ਚ ਭਗਤ ਰਵਿਦਾਸ ਜੀ ਦੇ ਇਹ ਬਚਨ ਆਉਂਦੇ ਨੇ। ਸੋ ਗਜਾਂ ਨਾਲ ਕਹਿੰਦੇ ਮਿਣੀ ਹੋਈ 3.5 ਹੱਥ ਸਰੀਰ ਦੀ ਇਹ ਲੰਬਾਈ ਹੈ, ਤੋਲ ਨਾ ਤੁਲੀਐ, ਕੀ ਤੋਲ ਵਿੱਚ ਤੋਲੀ ਹੋਈ ਨੀ? ਕਹਿੰਦੇ ਤੋਲੀ ਹੋਈ ਹੈ। ਕਿੰਨੀ ਕੁ ਹੈ? ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ 3.5 ਮਨ ਦੇਹੋਰੀ ਚੱਲੇ ਪਾਣੀ ਅੰਨ, 3.5 ਮਨ ਦੀ ਇਹ ਵਜਨ ਦੀ ਦੇਹ ਹੈ ਕਿ ਬਹੁਤੀ ਭਾਰੀ ਹੋਵੇ ਤਾਂ। ਸੋ ਇਸ ਤਰੀਕੇ ਨਾਲ ਕਹਿੰਦੇ ਨੇ ਤੋਲ ਵਿੱਚ ਵੀ ਤੁੱਲੀ ਹੋਈ ਇਹ ਦੇਹ ਹੈ, ਸੋ ਮਿਣਤੀ ਵਿੱਚ ਵੀ 3.5 ਹੱਥ ਇਹ ਸਰੀਰ ਹੈ। ਗਜੀ ਨਾ ਮਿਣੀਐ ਤੋਲ ਨਾ ਤੁਲੀਐ, ਕਿ ਗਜਾਂ ਨਾਲ ਮਿਣੀ ਹੋਈ ਨਹੀਂ, ਤੋਲ ਵਿੱਚ ਤੁੱਲੀ ਹੋਈ ਨਹੀਂ, ਕਹਿੰਦੇ ਤੁੱਲੀ ਹੋਈ ਹੈ, ਮਿਣਤੀ ਹੈ 3.5 ਹੱਥ, ਤੁੱਲੀ ਹੋਈ ਹੈ 3.5 ਮਨ। ਸੋ ਐਸੀ ਜਿਹੜੀ ਇਹ ਹੈ ਜੀਵ ਰੂਪੀ ਜੁਲਾਹਿਆ ਤੇਰੀ ਜਿਹੜੀ ਦੇਹ ਹੈ ਇਹ ਮਿਣਤੀ ਗਿਣਤੀ ਵਾਲੀ ਹੈ।
ਪਾਚਨ ਸੇਰ ਅਟਾਈ,
ਸ੍ਰੇਸ਼ਟ ਬੁੱਧੀ ਨੇ ਆਖਿਆ ਹੇ ਜੀਵ ਖਿਆਲ ਕਰਕੇ ਵੇਖ, ਤੈਨੂੰ ਰੋਜ਼ ਦੇ ਖਾਣ ਵਾਸਤੇ ਪਾਚਨ ਨਾਮ ਹੈ ਖੁਰਾਕ ਦਾ, ਖੁਰਾਕ ਜਿਹੜੀ ਪਰਮੇਸ਼ਰ ਨੇ ਤੈਨੂੰ ਦਿੱਤੀ ਹੈ ਨਾ, ਸੇਰ ਅਟਾਈ ਅਟਾਈ ਸੇਰ, ਰੋਜ਼ ਦੀ ਤੂੰ ਖੁਰਾਕ ਖਾਣਾ ਉਸ ਮਾਲਕ ਦੀ ਦਿੱਤੀ ਹੋਈ। ਇੱਕ ਥਾਂ ਤੇ ਸਤਿਗੁਰਾਂ ਨੇ 3 ਸੇਰ ਵੀ ਆਖਿਆ, 3 ਸੇਰ ਕਾ ਦਿਹਾੜੀ ਮਹਿਮਾਨ। ਸੋ ਹੇ ਜੀਵ ਤੂੰ 3 ਸੇਰ ਰੋਜ਼ ਦੀ ਖੁਰਾਕ ਖਾਣਾ, ਇੱਥੇ 2.5 ਸੇਰ ਵੀ ਬਚਨ ਕਿਹਾ ਭਗਤਾਂ ਨੇ, 2.5 ਸੇਰ ਪਾਚਨ ਖੁਰਾਕ ਜਿਹੜੀ ਹੈ ਨਾ ਪਚਾਉਣ ਵਾਲੀ ਤੈਨੂੰ ਪਰਮੇਸ਼ਰ ਨੇ ਦਿੱਤੀ ਹੋਈ ਹੈ, ਤੇ ਜਿਸ ਮਾਲਕ ਦੀ ਦਿੱਤੀ ਹੋਈ ਖੁਰਾਕ ਖਾ ਰਿਹਾ, ਜਿਸ ਕਾ ਦੀਆ ਪਹਿਨੇ ਖਾਏ ਤੇ ਸਿਉਂ ਆਲਸ ਕਿਉਂ ਬਣੇ ਮਾਏ। ਫਿਰ ਜਿਹੜਾ ਵਾਹਿਗੁਰੂ ਪਰਮੇਸ਼ਰ ਤੈਨੂੰ ਖੁਰਾਕ ਦੇ ਰਿਹਾ ਹੈ, ਵਸਤੂਆਂ ਦੇ ਰਿਹਾ ਹੈ, ਖਾਣ ਪੀਣ ਪਹਿਨਣ ਜਿਹੜਾ ਵਾਹਿਗੁਰੂ ਪਰਮੇਸ਼ਰ ਤੈਨੂੰ ਦੇ ਰਿਹਾ ਹੈ, ਉਸ ਵਾਹਿਗੁਰੂ ਦੀ ਬੰਦਗੀ ਕਰਕੇ ਹੇ ਜੀਵ ਰੂਪੀ ਜੁਲਾਹਿਆ ਫਿਰ ਮੁਕਤੀ ਨੂੰ ਕਿਉਂ ਨਹੀਂ ਹਾਸਲ ਕਰਦਾ, ਕਲਿਆਣ ਦੇ ਸਹਿਤ ਕਿਉਂ ਨਹੀਂ ਹੁੰਦਾ। ਸੋ ਪਾਚਨ ਸੇਰ ਅਟਾਈ, 2.5 ਸੇਰ ਤੇ ਰੋਜ਼ ਦਾ ਅੰਨ ਖੁਰਾਕ ਖਾਣ ਵਾਸਤੇ ਮਿਲਦੀ ਹੈ। ਸ੍ਰੇਸ਼ਟ ਬੁੱਧੀ ਜੀਵ ਰੂਪੀ ਜੁਲਾਹੇ ਨੂੰ ਸੰਬੋਧਨ ਕਰਕੇ ਫਰਮਾਉਂਦੀ ਹੈ,
ਜੋ ਕਰ ਪਾਚਨ ਬੇਗ ਨਾ ਪਾਵਾ।
ਸ੍ਰੇਸ਼ਟ ਬੁੱਧੀ ਕਹਿਣ ਲੱਗੀ ਹੇ ਜੀਵ ਰੂਪੀ ਜੁਲਾਹਿਆ, ਜੇ ਕਰਕੇ ਉਹ ਪਾਚਨ ਖਾਣ ਵਾਲੀ ਖੁਰਾਕ ਪਰਮੇਸ਼ਰ ਤੈਨੂੰ ਨਾ ਨਾ ਪਹੁੰਚਾਵੇ, ਨਾ ਦਿੰਦਾ ਹੋਵੇ, ਜੇ ਪਰਮੇਸ਼ਰ ਤੇਰਾ ਪ੍ਰਬੰਧ ਨਾ ਕੀਤਾ ਹੋਵੇ, ਤੇਰੇ ਖਾਣ ਵਾਸਤੇ, ਤੇਰੇ ਪਹਿਨਣ ਵਾਸਤੇ, ਤੇਰੇ ਪੀਣ ਵਾਸਤੇ, ਤੇਰੇ ਹੰਡਾਉਣ ਵਾਸਤੇ, ਜੇ ਪਰਮੇਸ਼ਰ ਨੇ ਤੈਨੂੰ ਵਸਤੂ ਨਾ ਦਿੱਤੀ ਹੋਈ ਹੋਵੇ,
ਅਗਰ ਕਰਾ ਕਰ ਹਾਈ,
ਤਾਂ ਫਿਰ ਹੇ ਸੁਆਮੀ ਮਾਲਕ, ਹੇ ਸਰੀਰ ਰੂਪੀ, ਹੇ ਜੀਵ ਰੂਪੀ ਜੁਲਾਇਆ, ਇਹ ਸਰੀਰ ਰੂਪੀ ਤਾਣੀ ਨੂੰ ਤਾਂ ਤੂੰ ਵਿਗਾੜ ਲਵੇਂ, ਜੇ ਝਗੜ ਕਰ ਹੈ ਫੇਰ ਤਾਂ ਤੂੰ ਝਗੜਾ ਕਰੇ, ਕਰ ਹਾਏ ਫਿਰ ਤਾਂ ਤੂੰ ਸਰੂਪ ਰੂਪੀ ਕਰ ਦਾ ਹੱਥ ਨਾਸ ਕਰਨ ਵਾਲਿਆ, ਹੇ ਜੀਵ ਫੇਰ ਤਾਂ ਤੂੰ ਝਗੜਾ ਕਰ ਸਕਦਾ ਕਿ ਮੈਨੂੰ ਭਲਾ ਰੱਬ ਨੇ ਕੀ ਦਿੱਤਾ ਹੋਇਆ। ਜਦ ਉਹ ਸਾਰਾ ਕੁਝ ਹੀ ਪਰਮੇਸ਼ਰ ਦੇ ਰਿਹਾ ਫਿਰ ਝਗੜਾ ਕਿਸ ਗੱਲ ਦਾ? ਫਿਰ ਵਾਹਿਗੁਰੂ ਪਰਮੇਸ਼ਰ ਨੂੰ ਭੁੱਲ ਕੇ ਇਸ ਵਾਸਤੇ ਜਾਣਾ, ਜਿਸ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਖਾਣ ਵਾਸਤੇ ਪਹਿਨਣ ਵਾਸਤੇ ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਖਾਣ ਵਾਸਤੇ ਪਦਾਰਥ, ਪੀਣ ਵਾਸਤੇ ਭੋਗਣ ਵਾਸਤੇ, ਔਰ ਸਭ ਵਸਤੂਆਂ ਪਰਮੇਸ਼ਰ ਨੇ ਦਿੱਤੀਆਂ ਹੋਈਆਂ ਨੇ। ਫਿਰ ਸਰੂਪ ਰੂਪੀ ਘਰ ਦੀ ਪ੍ਰਾਪਤੀ ਵੱਲੋਂ ਅਵੇਸਲਾ ਹੋ ਕੇ ਫਿਰ ਝਗੜਾ ਕਿਸ ਗੱਲ ਦਾ ਹੈ? ਸੋ ਖਿਆਲ ਕਰਕੇ ਹੇ ਜੀਵ ਰੂਪੀ ਜਲਾਇਆ ਵੇਖਣਾ ਕਰ,
ਜਨ ਕੀ ਬੈਠ ਖਸਮ ਕੀ ਬਰਕਸ।
ਜੀਵ ਜਲਾਇਆ ਕਹਿੰਦਾ ਹੈ ਹੇ ਸੁੱਧ ਬੁੱਧੀ, ਮੈਂ ਕੁਝ ਸਮੇਂ ਬਾਅਦ ਫੇਰ ਇਹ ਕਰਮ ਕਰ ਲਵਾਂਗਾ ਪਰਮੇਸ਼ਰ ਦੀ ਪ੍ਰਾਪਤੀ ਵਾਲਾ, ਠਹਿਰ ਕੇ ਕਰ ਲਵਾਂਗਾ, ਅਜੇ ਬੜਾ ਸਮਾਂ ਹੈ। ਤਾਂ ਸ੍ਰੇਸ਼ਟ ਬੁੱਧੀ ਜਿਹੜੀ ਹੈ ਉਹ ਜੀਵ ਰੂਪੀ ਜੁਲਾਹੇ ਨੂੰ ਸੰਬੋਧਨ ਕਰਕੇ ਫਰਮਾਉਂਦੀ ਹੈ, ਦਿਨ ਕੀ ਬੈਠ ਖਸਮ ਕੀ ਬਰਕਸ ਹੈ। ਦਿਨ ਜਿਹੜਾ ਕੀ ਹੈ? ਸਾਡੀ ਉਮਰ। ਉਮਰ ਰੂਪੀ ਰਾਤ ਜਦੋਂ ਬੈਠ ਨਾਮ ਹੈ ਸਮਾਪਤ ਹੋਣ ਦਾ, ਜਦੋਂ ਦਿਨ ਕੀ ਬੈਠ, ਜਦੋਂ ਦਿਨ ਰੂਪੀ ਉਮਰ ਬੈਠ ਸਮਾਪਤ ਹੋ ਗਿਆ, ਫਿਰ ਬਰਕਸ ਬਰ ਤੇਰੇ ਉੱਪਰ ਕਸ ਤਾੜਨਾ ਹੋਵੇਗੀ ਪਰਮੇਸ਼ਰ ਵੱਲੋਂ, ਫਿਰ ਪਰਮੇਸ਼ਰ ਤੈਨੂੰ ਤਾੜੇਗਾ, ਫਿਰ ਉਹਦੀ ਨਾਰਾਜ਼ਗੀ ਹੋਵੇਗੀ। ਜਦੋਂ ਉਮਰ ਰੂਪੀ ਦਿਨ ਤਾਂ ਤੇਰਾ ਜਿਹੜਾ ਉਹ ਬੈਠ ਸਮਾਪਤ ਹੋ ਗਿਆ, ਖਾਣ ਵਿੱਚ, ਪੀਣ ਵਿੱਚ, ਭੋਗਣ ਵਿੱਚ, ਸੁੰਘਣ ਵਿੱਚ, ਵਿਸ਼ੇ ਵਿਕਾਰਾਂ ਦੇ ਪਦਾਰਥਾਂ ਦੇ ਖਾਣ ਪੀਣ ਭੋਗਣ ਵਿੱਚ ਹੀ ਲੱਗਾ ਰਹੇ ਹੋ, ਜਦੋਂ ਦਿਨ ਕੀ ਬੈਠ, ਇਹੜਾ ਦਿਨ ਹੈ ਨਾ ਉਮਰ ਰੂਪੀ ਦਿਨ, ਉਹ ਬੈਠ ਜਾਵੇਗਾ ਭਾਵ ਸਮਾਪਤ ਹੋ ਜਾਵੇਗਾ, ਫਿਰ ਬਰਕਸ ਬਰ ਤੇਰੇ ਉੱਪਰ ਕਸ ਤਾੜਨਾ ਹੋਵੇਗੀ ਵਾਹਿਗੁਰੂ ਪਰਮੇਸ਼ਰ ਦੇ ਵੱਲੋਂ। ਫਿਰ
ਇਹ ਵੇਲਾ ਕਤ ਆਈ,
ਇਹ ਜੀਵ ਇਹ ਵੇਲਾ ਜਿਹੜਾ ਵਾਹਿਗੁਰੂ ਦੇ ਸਿਮਰਨ ਭਜਨ ਦਾ ਫਿਰ ਕਾਹ ਤੇ ਆਏ, ਕਦੋਂ ਆਵੇਗਾ? ਇਸੇ ਕਰਕੇ ਸਤਿਗੁਰੂ ਨੇ ਫਰਮਾਇਆ ਭਜਹੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਸੋ ਇਹ ਤੇਰੀ ਅਵਸਰ, ਇਹ ਤੇਰੀ ਬਾਰ, ਘਟ ਭੀਤਰ ਤੂੰ ਦੇਖ ਵਿਚਾਰ, ਕਬੀਰ ਕਾਲ ਕਰੰਤਾ ਅਭਹ ਕਰ ਅਭ ਕਰਤਾ ਸੋਏ ਤਾਲ, ਪਾਸ਼ਾ ਕਸ਼ੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਜਦ ਸਮਾਂ ਨਿਯਤ ਹੋਇਆ ਸਮਾਪਤ ਹੋ ਗਿਆ ਫੇਰ ਕੀ ਕਰੇਗਾ? ਪਛੋਤਾਵਾ ਨਾ ਮਿਲਿਆ ਜਬ ਚੂਕੇ ਗੀ ਸਾਰੇ, ਤਾਂ ਫਿਰ ਪਿਆਰਾ ਰਾਵੀ ਹੈ ਜਬ ਆਵੇਗੀ ਵਾਰੀ, 84 ਲੱਖ ਗੇੜੇ ਤੋਂ ਬਾਅਦ ਫਿਰ ਵਾਰੀ ਇਹ ਸਮਾਂ ਮਿਲਣਾ। ਸੋ ਇਹ ਉਸ ਵੇਲੇ ਤੈਨੂੰ ਇਹ ਪਰਮੇਸ਼ਰ ਵੱਲੋਂ ਤਾੜਨਾ ਹੋਵੇਗੀ, ਇਹ ਵੇਲਾ ਕਾਤੇ ਆਏ, ਇਹ ਜ਼ਿੰਦਗੀ ਦਾ ਵੇਲਾ ਤੇਰੇ ਕਦੋਂ ਪਾਸ ਆਵੇਗਾ? ਸ੍ਰੇਸ਼ਟ ਬੁੱਧੀ ਉਪਦੇਸ਼ ਦਿੰਦੀ ਹੈ, ਹੇ ਜੀਵ ਖਿਆਲ ਕਰਕੇ ਵੇਖ, ਮੁਕਤ ਹੋ, ਪਰਮੇਸ਼ਰ ਦੀ ਪ੍ਰਾਪਤੀ ਵਾਲਾ ਹੋ, ਸਰੂਪ ਰੂਪੀ ਘਰ ਦਾ ਖਿਆਲ ਕਰਕੇ ਵੇਖ, ਇਹ ਸਰੀਰ ਦੀ ਤਾਣਾ ਪੇਟਾ ਉਲਝ ਰਿਹਾ ਹੈ, ਉਹ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜ ਕੇ ਸਫਲਾ ਕਰ।
ਛੂਟੇ ਕੁੰਡੇ ਭੀਗੈ ਪੁਰੀਆ,
ਸ੍ਰੇਸ਼ਟ ਬੁੱਧੀ ਉਪਦੇਸ਼ ਦਿੰਦੀ ਹੈ ਹੇ ਜੀਵ ਖਿਆਲ ਕਰ, ਛੂਟੇ ਕੁੰਡੇ, ਜਿਹੜੇ ਕੁੰਡੇ ਨਾਮ ਹੁੰਦਾ ਪਦਾਰਥਾਂ ਦਾ, ਜਿਹੜੇ ਪਦਾਰਥਾਂ ਦਾ ਮਾਣ ਕਰਦਾ ਨਾ, ਇਹ ਛੂਟੇ ਛੁੱਟ ਜਾਣਗੇ, ਇਹ ਸਮਾਪਤ ਹੋ ਜਾਣਗੇ, ਪਦਾਰਥ ਤੇਰੇ ਕੋਲ ਨਹੀਂ ਰਹਿਣਗੇ ਜਿਹਨਾਂ ਪਦਾਰਥਾਂ ਦਾ ਮੋਹ ਕਰਦਾ। ਸੋ ਛੂਟੇ ਕੁੰਡੇ, ਇਹ ਕੁੰਡੇ ਪਦਾਰਥ ਜਿਹੜੇ ਹਨ ਇਹ ਵੀ ਛੁੱਟ ਜਾਣਗੇ, ਸਮਾਪਤ ਹੋ ਜਾਣਗੇ। ਤੇ ਭੀਗੈ ਪੁਰੀਆ, ਜਿਹੜੀਆਂ ਵਾਸ਼ਨਾ ਛਿਣ ਛਿਣ ਕਾਲ ਚ ਬਦਲ ਜਾਣ ਵਾਲੀਆਂ ਨੇ, ਉਹ ਕਰ ਲਵਾਂ ਆਹ ਕਰ ਲਵਾਂ, ਕਬਹੂ ਜੀਅੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਜਿਹੜਾ ਵਾਸ਼ਨਾ ਦਾ ਗ੍ਰਸਿਆ ਹੋਇਆ ਨਾ, ਇਹ ਭੀਗੈ ਪੁਰੀਆਂ, ਤੇਰੀਆਂ ਪੁਰੀਆਂ ਵਾਸ਼ਨਾ ਜਿਹੜੀਆਂ ਨੇ ਇਹ ਵੀ ਭੀਗੈ ਭਿੱਜ ਜਾਣਗੀਆਂ, ਇਹ ਵੀ ਸਮਾਪਤ ਹੋ ਜਾਣਗੀਆਂ। ਤੇ ਛੂਟੇ ਕੁੰਡੇ, ਤੇਰੇ ਕੁੰਡੇ ਪਦਾਰਥ ਵੀ ਤੇਰੇ ਪਾਸੋਂ ਛੁੱਟ ਜਾਣਗੇ, ਇਹ ਬਿਰਖ ਦੀ ਛਾਂ ਵਰਗੇ ਨੇ, ਪੁੰਨੀ ਪੁਰਸ਼ਾਂ ਦੇ ਪਾਸ ਚਲੇ ਜਾਣਗੇ।
ਚੱਲਿਓ ਜੁਲਾ ਹੋ ਰਿਸਾਈ,
ਇਹ ਜੀਵ ਰੂਪੀ ਜੁਲਾਇਆ, ਫਿਰ ਤੂੰ ਰਿਸਾਈ ਸੋਗ ਦੇ ਸਹਿਤ ਹੋ ਕੇ ਤੁਰ ਜਾਵੇਂਗਾ, ਜਿਵੇਂ ਜੂਏ ਬਾਜ ਜੂਏ ਚੋਂ ਹਾਰ ਕੇ ਹੱਥ ਮਲਦਾ ਘਰੋਂ ਤੁਰ ਜਾਂਦਾ ਨਾ। ਹਜ਼ੂਰ ਕਹਿੰਦੇ ਨੇ ਚੱਲੇ ਜੁਆਰੀ ਦੋਏ ਹੱਥ ਝਾਰ, ਫਿਰ ਤੂੰ ਸੋਗ ਪੱਲੇ ਬੰਨ ਕੇ ਚਲਾ ਜਾਵੇਂਗਾ, ਜ਼ਿੰਦਗੀ ਬਰਬਾਦ ਹੋ ਜਾਵੇਗੀ, ਫਿਰ ਸੋਗ ਦੇ ਸਹਿਤ ਹੀ ਪ੍ਰਲੋਕ ਨੂੰ ਜਾਣਾ ਪਵੇਗਾ, ਕੋਈ ਲਾਭ ਨਹੀਂ ਲੈ ਸਕੇਗਾ।
ਸੋਛੀ ਨਲੀ ਤੰਤ ਨਹੀਂ ਨਿਕਸਾ,
ਸੋਛੀ ਖਾਲੀ ਹੋ ਜਾਵੇਗੀ, ਤੇਰੀ ਇਹ ਜ਼ੁਬਾਨ ਜਿਹੜੀ ਹੈ ਨਾ ਜਿਹਦੇ ਨਾਲ ਬੜੇ ਵਾਕ ਬੋਲਦਾ, ਇਹ ਨਲੀ ਜਿਹੜੀ ਇਹ ਖਾਲੀ ਹੋ ਜਾਵੇਗੀ, ਤੰਤ ਨਹੀਂ ਨਿਕਸਾ, ਫਿਰ ਬਚਨਾ ਰੂਪੀ ਤੰਤ ਨਹੀਂ ਤੇਰੀ ਜ਼ੁਬਾਨ ਜਿਹੜੀ ਇਹ ਕੱਢ ਸਕੇਗੀ। ਜਿਹੜੀ ਜ਼ੁਬਾਨ ਨਾਲ ਬੋਲਦਾ ਨਾ, ਚਰਨ ਰਹੇ ਕਰ ਢਰਕ ਪਰੇ ਹੈ, ਮੁਖਾ ਹੋਣਾ ਨਿਕਸਾ ਬਾਤਾ, ਜ਼ੁਬਾਨ ਜਿਹੜੀ ਉਹ ਬੋਲ ਨਹੀਂ ਸਕੇਗੀ। ਅਥਵਾ ਸਾਰ ਸੰਗ ਜੀ, ਸ਼ਾਹ ਰਗ ਰੂਪੀ ਜਿਹੜੀ ਨਾਲੀ ਹੈ ਇਹ ਵੀ ਸਵਾਸਾਂ ਰੂਪੀ ਤੰਦ ਨੂੰ ਕੱਢਣ ਤੋਂ ਰਹਿਤ ਹੋ ਜਾਵੇਗੀ, ਸਵਾਸ ਖਤਮ ਹੋ ਜਾਣਗੇ, ਐਸੀ ਹਾਲਤ ਹੋ ਜਾਵੇਗੀ, ਇਹ ਖਾਲੀ ਹੋ ਜਾਵੇਗੀ, ਤੰਤ ਨਹੀਂ ਨਿਕਸਾ, ਸਵਾਸਾਂ ਰੂਪੀ ਤੰਦ ਨਹੀਂ ਫਿਰ ਨਿਕਲ ਸਕੇਗਾ।
ਨਤਰ ਰਹੀ ਉਰਜਾਈ,
ਤੇ ਜਿਹੜੀ ਪਾਨ ਤੇ ਅਪਾਨ ਦੋ ਵਾਯੂ ਨੇ ਜਿਹੜੇ ਨਾਲ ਸਾਡਾ ਸਰੀਰ ਚੱਲਦਾ, ਦੋ ਹਵਾਵਾਂ ਨੇ ਜਿਹਨਾਂ ਨਾਲ ਅਸੀਂ ਕਾਇਮ ਰਹਿੰਦੇ ਹਾਂ, ਉਹ ਦੋਵੇਂ ਹਵਾਵਾਂ ਇਕੱਠੀਆਂ ਚੱਲਦੀਆਂ ਨੇ, ਉਹਨੂੰ ਪਾਨ ਤੇ ਅਪਾਨ ਵਾਯੂ ਕਹੀਦਾ ਹੈ। ਉਹ ਪਾਨ ਤੇ ਅਪਾਨ ਜਿਹੜੀ ਵਾਯੂ ਹੈ ਉਹ ਉਲਝੀ ਹੋਈ ਭਾਵ ਆਪਸ ਵਿੱਚ ਮਿਲੀ ਹੋਈ ਹੈ, ਤਾਂ ਸਰੀਰ ਕੰਮ ਕਰਦਾ ਹੈ। ਤਾਂ ਇਹ ਸਾਡੀ ਤੁਰ ਚੱਲਦੀ ਹੈ। ਸੋ ਭਗਤ ਜੀ ਕਹਿੰਦੇ ਨੇ ਵੇਖੋ ਜਦੋਂ ਉਹ ਪਾਣ ਤੇ ਅਪਾਨ ਜਿਹੜੇ ਸਵਾਸ ਹਨ, ਜਿਹੜੀ ਹਵਾ ਹੈ, ਜਦੋਂ ਉਹਨਾਂ ਦੀ ਆਪਸ ਵਿੱਚ ਤਾਂ ਜਿਹੜੀ ਉਲਝਣਾ ਪੁਣਾ ਪਾਉ, ਵੱਖੋ ਵੱਖਰੀ ਜਦੋਂ ਹਵਾ ਹੋ ਗਈ ਨਾ, ਤਾਂ ਉਸ ਵੇਲੇ ਪੌਣ ਰੁਕ ਜਾਵੇਗੀ। ਉਦੋਂ ਤੱਕ ਇਹ ਚੱਲਦੀ ਹੈ ਪੌਣ, ਜਦੋਂ ਪਾਉਣ ਤੇ ਪਾਨ ਤੇ ਅਪਾਨ ਇਹ ਵਾਯੂ ਰਲ ਕੇ ਚੱਲਦੀਆਂ ਨੇ ਇਕੱਠੀਆਂ, ਉਦੋਂ ਤੱਕ ਸਾਡਾ ਸਰੀਰ ਕਾਇਮ ਰਹਿੰਦਾ। ਜਦੋਂ ਉਹਨਾਂ ਦੀ ਆਪਸ ਵਿੱਚ ਗੰਢ ਖੁੱਲ ਜਾਂਦੀ ਹਵਾ ਦੀ, ਚਾਟੀ ਸਰੀਰ ਮਿੱਟੀ ਦੀ ਢੇਰੀ ਹੋ ਜਾਂਦਾ। ਸੋ ਤੁਰ ਜਿਹੜੀ ਚੱਲਦੀ ਹੈ ਤੇਰੀ, ਹੇ ਜੀਵ, ਇਹ ਵੀ ਉਲਝਾਈ, ਇਹ ਨਹੀਂ ਉਲਝੇਗੀ। ਹਵਾ ਜਦੋਂ ਗੰਢ ਖੁੱਲ ਗਈ ਆਪਸ ਵਿੱਚ, ਹੇ ਜੀਵ, ਤੂੰ ਚਾਟੀ ਮਿੱਟੀ ਦੀ ਢੇਰੀ ਹੋ ਜਾਵੇਂਗਾ। ਪਾਨ ਤੇ ਅਪਾਨ ਵਾਯੂ ਜਦੋਂ ਤੱਕ ਚੱਲਦੀ ਹੈ ਇਕੱਠੇ, ਉਦੋਂ ਤੱਕ ਤਾਂ ਤੇਰਾ ਸਰੀਰ ਦੀ ਤੁਰੀ ਵੱਜਦੀ ਹੈ। ਜਦੋਂ ਉਹ ਪਾਨ ਤੇ ਅਪਾਨ ਵੱਖੋ ਵੱਖਰੀਆਂ ਹਵਾਵਾਂ ਹੋ ਗਈਆਂ, ਚਾਟੀ ਉਸ ਵੇਲੇ ਇਹ ਤੁਰ ਵੱਜਣੀ ਵੀ ਬੰਦ ਹੋ ਜਾਵੇਗੀ। ਜੀਵ
ਟੋਡ ਪਸਾਰ ਇਹਾ ਰਹੋ ਬਪਰੀ,
ਇਹ ਜੀਵ ਕਹਿੰਦਾ ਹੇ ਸ਼੍ਰੇਸ਼ਟ ਬੁੱਧ, ਇਹ ਚੰਚਲ ਚਪਲ ਬੁੱਧ ਕਾ ਖੇਲ, ਇਹ ਤੇਰਾ ਸਾਰਾ ਵਿਹਾਰ ਬਣਾਇਆ ਹੋਇਆ, ਇਸ ਕਰਕੇ ਤੂੰ ਮੇਰੇ ਪਾਸ ਹੀ ਰਹੋ। ਸ਼ੁੱਧ ਬੁੱਧੀ ਕਹਿਣ ਲੱਗੀ ਇਹ ਗੱਲ ਨਹੀਂ, ਮੈਂ ਤਾਂ ਸ਼ੁੱਧ ਹਾਂ, ਤੂੰ ਮਲੀਨ ਹੈ। ਇਸ ਕਰਕੇ ਬਪ ਜੀਵ ਰੀ ਇੰਦਰੀਆਂ ਦੀ ਇਹ ਜਿਹੜੀ ਇੱਛਾ ਲਾਈ ਹੋਈ ਹੈ ਨਾ, ਇਹ ਛੱਡ ਦੇ। ਜਿਹੜੀ ਵਿਸ਼ੇ ਸੁੱਖ ਦੀ ਇੱਛਾ ਇੰਦਰੀਆਂ ਦੁਆਰਾ ਭੋਗਣ ਦੀ ਲਾਈ ਹੋਈ ਹੈ, ਅੱਖਾਂ ਬਗਾਨੇ ਰੂਪ ਤੱਕਦੀਆਂ ਨੇ, ਕੰਨ ਪਰਾਈ ਚੁਗਲੀ ਨਿੰਦਿਆ ਸੁਣਦੇ ਨੇ, ਪੈਰ ਕੁਸੰਗਤ ਵੱਲ ਜਾਂਦੇ ਨੇ, ਹੱਥ ਪਰੇ ਦੌੜੇ ਫਿਰਦੇ ਨੇ, ਜਿਹੜੇ ਬਪ ਸਰੀਰ ਦੇ ਰੀ ਇੰਦਰੀਏ ਹਨ, ਇਹਨਾਂ ਦੇ ਇਹਾਂ ਜਿਹੜੀ ਇੱਛਾ ਬਣੀ ਹੋਈ ਹੈ, ਉਹ ਸਾਰੀ ਸੇਟ ਬੁੱਧੀ ਕਹਿੰਦੀ ਹੈ ਹੇ ਜੀਵ ਰੂਪੀ ਜੁਲਾਇਆ, ਇਹ ਤਿਆਗ ਦੇਣਾ ਕਰ, ਛੱਡ ਦੇ।
ਕਹੋ ਕਬੀਰ ਸਮਝਾਈ,
ਔਰ ਕਬੀਰ ਸਾਹਿਬ ਜੀ ਕਹਿੰਦੇ ਨੇ ਸ੍ਰੇਸ਼ਟ ਬੁੱਧੀ ਨੇ ਇਸ ਤਰੀਕੇ ਨਾਲ ਜੀਵ ਰੂਪੀ ਜੁਲਾਹੇ ਨੂੰ ਸਮਝਾਉਣਾ ਕੀਤਾ ਹੈ। ਹੇ ਜੀਵ ਰੂਪੀ ਜੁਲਾਹਿਆ, ਇਹ ਸਰੀਰ ਜਿਹੜਾ ਤਾਣਾ ਪੇਟਾ ਪਰਮੇਸ਼ਰ ਨੇ ਬਣਾਇਆ ਹੋਇਆ ਨਾੜੀਆਂ ਦਾ, ਉਸ ਵਾਹਿਗੁਰੂ ਦੀ ਬੰਦਗੀ ਕਰਕੇ ਇਹਨੂੰ ਸਵਾਰ ਲੈਣਾ ਕਰ, ਉਹਦਾ ਭਜਨ ਸਿਮਰਨ ਕਰ, ਉਸ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜ। ਇਹ ਪਾਵਨ ਪਵਿੱਤਰ ਉਪਦੇਸ਼ ਭਗਤ ਕਬੀਰ ਸਾਹਿਬ ਜੀ ਦਾ ਫਰਮਾਇਆ ਹੋਇਆ, ਮਹਿੰਗੇ ਸ਼ਬਦ ਨੇ, ਮਹਿੰਗਾ ਸਿਧਾਂਤ ਹੈ। ਸਤਿਗੁਰੂ ਕਿਰਪਾ ਕਰਨ, ਥੋੜੇ ਜਿਹੇ ਸਮੇਂ ਚ ਨਿਯਤ ਸਮੇਂ ਚ ਬੇਨਤੀ ਕੀਤੀ ਹੈ, ਸਤਿਗੁਰੂ ਕਿਰਪਾ ਕਰਨ ਸਾਡੇ ਹਿਰਦੇ ਚ ਵੱਸ ਜਾਵੇ, ਜੀਵਨ ਸਫਲਾ ਹੋ ਜਾਵੇ, ਤਾਂ ਕਿ ਇਹ ਜ਼ਿੰਦਗੀ ਦਾ ਜਿਹੜਾ ਮਨੋਰਥ ਹੈ ਸੰਸਾਰ ਤੇ ਆਉਣ ਦਾ, ਸਾਡੀ ਜ਼ਿੰਦਗੀ ਦੀ ਤਾਣੀ ਸੁਲਝ ਜਾਵੇ, ਅਸੀਂ ਵਾਹਿਗੁਰੂ ਪਰਮੇਸ਼ਵਰ ਚ ਅਭੇਦ ਹੋ ਸਕੀਏ, ਗੁਰੂ ਕੀ ਕਿਰਪਾ ਹੋ ਸਕੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਨੇ ਖਿਮਾ ਬਖਸ਼ਣੇ ਜੀ।
ਸ਼ੋਸ਼ੀ ਨਲੀ ਤੰਤ ਨਹੀਂ ਨਿਕਸਾ, ਨਤਰ ਰਹੀ ਉਰਜਾਈ, ਛੋਡ ਪਸਾਰ ਈਹਾ ਰਹੋ ਬਪਰੀ, ਕਹੋ ਕੀ ਬੀਰ ਸਮਝਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।